ਸਾਉ ਸਤਿਗੁਰੂ ਕਿਰਪਾ ਕਰ ਰਹੇ ਨੇ। ਇਹ ਸ੍ਰੀ ਜਪਜੀ ਸਾਹਿਬ ਦਾ ਪਾਠ ਸਾਰਾ ਸਿੱਧਾਂ ਦੇ ਨਾਲ ਚਰਚਾ ਹੋਈ ਹੈ। ਇਹ ਪਹਿਲਾਂ ਵਿਸਥਾਰ ਵਿੱਚ ਕਥਾ ਸਾਰੀ ਦਾਸ ਕਰ ਚੁੱਕਿਆ ਹੈ। ਸੰਗਤ ਦੀ ਬਹੁਤ ਸਮੇਂ ਤੋਂ ਇੱਕ ਮੰਗ ਹੈ ਕਿ ਇੰਨੀ ਡੂੰਘਾਈ 'ਚ ਕਥਾ ਅਸੀਂ ਸੁਣ ਨਹੀਂ ਸਕਦੇ, ਨਾ ਸਾਨੂੰ ਸਮਝ ਲੱਗਦੀ। ਇਸ ਕਰਕੇ ਸੰਗਤ ਦੀ ਇਹ ਵੀ ਮੰਗ ਸੀ ਕਿ ਸਾਨੂੰ ਬਿਲਕੁਲ ਸਾਦਗੀ ਜੇ ਵਾਲੇ ਅਰਥ ਹੋਣ, ਜਿਹੜੇ ਅਸੀਂ ਸੁਣੀਏ ਵੀ ਅਤੇ ਨਾਲ ਨਾਲ ਵਿਚਾਰ ਵੀ ਸਕੀਏ। ਸੋ ਆਪਾਂ ਇਹ ਸੰਗਤ ਦੀ ਸੋ ਮੰਗ ਲੈ ਲਓ ਜਾਂ ਉਹਨਾਂ ਦਾ ਹੁਕਮ ਸੰਗਤ ਸਾਰੀ ਦਾ ਮੰਨ ਕੇ ਬਿਲਕੁਲ ਸਾਦਗੀ ਵਿੱਚ ਸਾਰੇ ਅਰਥ ਕਰਾਂਗੇ। ਆਹ ਜਿੱਥੇ ਕਿਤੇ ਬਹੁਤ ਅੰਤਰੀ ਭਾਵ ਹੋਇਆ ਉਹਨੂੰ ਜ਼ਰੂਰ ਵਿਚਾਰਾਂਗੇ, ਅੰਤਰੀਵ ਅਰਥ ਵਿਚਾਰ ਕੇ ਅੱਗੇ ਚੱਲਾਂਗੇ। ਸੋ ਇਹ ਜੋ ਪਹਿਲਾਂ ਮਹਾਂਮੰਤਰ ਲਿਖਿਆ ਗੁਰਪ੍ਰਸਾਦ ਤੱਕ ਮਹਾਰਾਜ ਨੇ, ਇਹ ਅਕਾਲ ਪੁਰਖ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਉਦੋਂ ਬਖਸ਼ਿਸ਼ ਕੀਤਾ ਸੀ ਜਦੋਂ ਆਪ ਜੀ ਬੇਈ ਨਦੀ ਰਾਹੀਂ ਸ੍ਰੀ ਸੁਲਤਾਨਪੁਰ ਸਾਹਿਬ ਤੋਂ ਪ੍ਰਵੇਸ਼ ਹੋ ਕੇ ਉਹ ਤਾਂ ਇੱਕ ਕੌਤਕੀ ਕੀਤਾ ਸੀ। ਅਸਲ ਗੁਰੂ ਨਾਨਕ ਸਾਹਿਬ ਇਹ ਕੰਮ ਚੁੱਪ ਚੁਪੀਤੇ ਵੀ ਕਰ ਸਕਦੇ ਸੀ, ਕਹਿ ਸਕਦੇ ਮੈਂ ਅਕਾਲ ਪੁਰਖ ਤੋਂ ਲੈ ਕੇ ਆਇਆ, ਕਿਹਨੇ ਮੰਨਣਾ ਸੀ? ਕਿਉਂਕਿ ਉਦੋਂ ਲੋਕ ਇਹੋ ਜਿਹੇ ਸੀ, ਹੁਣ ਵੀ ਜੇ ਕੋਈ ਕੌਤਕ ਹੋ ਜਾਵੇ ਦੁਨੀਆਂ ਕਿਹੜਾ ਮੰਨਦੀ ਹੈ। ਉਹ ਇੱਕ ਗੁਰੂ ਨਾਨਕ ਸਾਹਿਬ ਦਾ ਤਰੀਕਾ ਹੀ ਸੀ ਬਸ, ਜਿਵੇਂ ਪਾਣੀ ਪੁੱਠੇ ਪਾਸੇ ਦੇਣ ਲੱਗ ਗਏ ਦੁਨੀਆਂ ਇਕੱਠੀ ਹੋ ਗਈ, ਇਹ ਪਾਣੀ ਕਿੱਧਰ ਦੇ ਰਹੇ ਹੋ? ਕਹਿੰਦੇ ਇਹ ਪਾਣੀ ਮੈਂ ਆਪਣੇ ਖੇਤਾਂ ਨੂੰ ਦੇ ਰਿਹਾ। ਨਨਕਾਣਾ ਸਾਹਿਬ ਸਾਰੇ ਹੱਸਣ ਲੱਗ ਗਏ, ਪੰਡਿਤ ਕਹਿੰਦੇ ਆ ਦੇਖੋ ਕਮਲਾ ਜੱਟ ਇਕੱਠਾ ਹੋਏ ਇੱਥੇ, ਸਾਰੇ ਪੇਂਡੂ ਲੋਕ ਆਏ ਨੇ, ਆਹ ਵੀ ਨਾਲ ਆਏ ਨੇ, ਐਂ ਕਿਤੇ ਪਾਣੀ ਜਾਂਦਾ ਖੇਤੀਆਂ ਨੂੰ? ਮਹਾਰਾਜ ਸੱਚੇ ਪਾਤਸ਼ਾਹ ਨੇ ਸਿਆਣਪ ਭਰਿਆ ਉੱਤਰ ਦਿੱਤਾ, ਕਹਿੰਦੇ ਆ ਫਿਰ ਜਿਹੜਾ ਸੂਰਜ ਨੂੰ ਪਾਣੀ ਦਿੰਦੇ ਹੋ ਖੜ ਕੇ ਚੁਗਲੀਆਂ, ਇਹ ਕਿਤੇ ਸੂਰਜ ਤੱਕ ਚਲਿਆ ਜਾਂਦਾ? ਕਹਿੰਦੇ ਐਵੇਂ ਥੋੜੀਆਂ ਗੱਲਾਂ ਬਣਾਈਆਂ ਹੋਈਆਂ ਨੇ, ਲੋਕਾਂ ਨੂੰ ਵਹਿਮਾਂ ਭਰਮਾਂ 'ਚ ਪਾਇਆ ਹੋਇਆ, ਅਸਲ ਚੀਜ਼ ਤਾਂ ਨਾਮ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਜਦੋਂ ਵੀ ਕੋਈ ਦੁਨੀਆਂ ਨੂੰ ਇਕੱਠੇ ਕਰਨਾ ਹੁੰਦਾ, ਧਿਆਨ ਖਿੱਚਣਾ ਹੁੰਦਾ ਸੀ ਉਹਨਾਂ ਦਾ, ਉਦੋਂ ਇਹੋ ਜਿਹਾ ਕੌਤਕ ਵਰਤਾਉਣਾ ਜਿਹੜਾ ਦੁਨੀਆਂ ਸਾਰੀ 'ਚ ਇੱਕਦਮ, ਉਦੋਂ ਮੀਡੀਆ ਇਸ ਤਰ੍ਹਾਂ ਹੀ ਸੀ ਲੋਕਾਂ ਨੂੰ ਹੈਰਾਨ ਕਰਨ ਦਾ, ਹੁਣ ਮੀਡੀਆ ਹੋਰ ਤਰ੍ਹਾਂ ਦਾ। ਹੁਣ ਤਾਂ ਆਪਾਂ ਇੱਥੇ ਬੈਠੇ ਪੂਰੀ ਦੁਨੀਆਂ ਨੂੰ ਕਥਾ ਸੁਣਾ ਰਹੇ ਹਾਂ। ਗੁਰੂ ਨਾਨਕ ਸਾਹਿਬ ਨੇ ਜਦੋਂ ਜਲ ਵਿੱਚੋਂ ਬਾਹਰ ਨਾ ਆਏ, ਇਹ ਗੱਲ ਫੈਲ ਗਈ ਸੁਲਤਾਨਪੁਰ ਸਾਹਿਬ, ਉਸ ਤੋਂ ਬਾਅਦ ਅੱਗੇ ਹੋਰ ਇਲਾਕਿਆਂ 'ਚ, ਹੋਰ ਇਲਾਕਿਆਂ 'ਚ ਬਹੁਤ ਦੂਰ ਦੂਰ ਤੱਕ 3 ਦਿਨ 'ਚ ਇਹ ਗੱਲ ਫੈਲ ਗਈ ਵੀ ਗੁਰੂ ਨਾਨਕ ਦੇਵ ਜੀ ਪਾਣੀ 'ਚ ਚਲੇ ਗਏ, ਡੁੱਬ ਗਏ, ਕੋਈ ਕੁਛ ਕਹੇ, ਕੋਈ ਲੱਭਦੇ ਫਿਰਨ ਜਾਲ ਪਾ ਕੇ। ਤੀਜੇ ਦਿਨ ਮਹਾਰਾਜ ਗੁਰਦੁਆਰਾ ਸੰਤ ਘਾਟ 'ਤੇ ਜਾ ਕੇ, ਜਿੱਥੇ ਮੜੀਆਂ ਸਨ ਬਣੀਆਂ ਹੋਈਆਂ, ਉੱਥੇ ਪ੍ਰਗਟ ਹੋ ਕੇ ਬੈਠੇ ਔਰ ਮਹਾਰਾਜ ਨੇ ਉੱਥੇ ਮੂਲ ਮੰਤਰ ਉਚਾਰਨ ਕਰਕੇ ਸੁਣਾਇਆ ਸੀ ਸਾਰਾ ਨਾਨਕ ਹੋਸੀ ਪੀ ਸੱਚ ਤੱਕ, ਔਰ ਇਹ ਬਚਨ ਦੱਸਿਆ ਸੀ ਬੇਬੇ ਨਾਨਕੀ ਜੀ ਨੂੰ ਕਿ ਅਕਾਲ ਪੁਰਖ ਦੇ ਸਨਮੁਖ ਜਦੋਂ ਗਏ ਸਾਂ ਉਸ ਵਕਤ ਅਸੀਂ ਸੋਦਰ ਉਚਾਰਨ ਕੀਤਾ ਸੀ। ਇੱਕ ਸੋਦਰ ਸਿੱਧਾਂ ਨੂੰ ਸੁਣਾਇਆ ਜਿਹੜਾ ਜਪਜੀ ਸਾਹਿਬ 'ਚ ਹੈ, ਇੱਕ ਸੋਦਰ ਅਕਾਲ ਪੁਰਖ ਦੇ ਸਨਮੁਖ ਉਚਾਰਿਆ ਜਿਹੜਾ ਆਪਾਂ ਸ਼ਾਮ ਨੂੰ ਰਹਿ ਰਾਤ ਵਿੱਚ ਪੜ੍ਹਦੇ ਹਾਂ, ਇੱਕ ਸੋਦਰ ਜਿਹੜਾ ਆਸਾ ਰਾਗ ਦੇ ਸ਼ੁਰੂ 'ਚ ਆਉਂਦਾ ਉਹ ਬੇਬੇ ਨਾਨਕੀ ਜੀ ਨੂੰ ਸੁਣਾਇਆ ਸੀ। ਗੁਰੂ ਗ੍ਰੰਥ ਸਾਹਿਬ ਦੇ 'ਚ 3 ਸੋਦਰ ਆਉਂਦੇ ਹਨ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਸੀ ਕਿ ਇਹ ਗੁਰਪ੍ਰਸਾਦ ਤੱਕ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਬਖਸ਼ਿਸ਼ ਕੀਤਾ, ਇਹ ਕਿਉਂਕਿ ਮੇਰੇ ਸਤਿਗੁਰੂ ਅਕਾਲ ਪੁਰਖ ਹਨ, ਮੇਰੇ ਮਾਲਕ ਹਨ, ਮੈਨੂੰ ਸੰਸਾਰ ਦੇ ਵਿੱਚ ਉਹਨਾਂ ਨੇ ਹੁਕਮ ਕਰਕੇ ਭੇਜਿਆ, ਆਪ ਹੀ ਆਏ ਸਨ। ਨਿਰੰਕਾਰ ਨਿਰਗੁਣ ਸਰੂਪ ਪਿਤਾ ਹੈ, ਸਰਗੁਣ ਫਿਰ ਪੁੱਤਰ ਬਣ ਜਾਂਦਾ ਆਪਣੇ ਆਪ ਹੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਕਿ ਤੁਸੀਂ ਦੁਨੀਆਂ ਦੇ ਅੰਦਰ ਸਾਡਾ ਨਾਮ ਜਪਾਓ, ਜਿਹੜੀ ਦੁਨੀਆਂ ਦੁਖੀ ਹੈ ਸੁਖੀ ਹੋ ਜਾਵੇਗੀ। ਕਿਉਂਕਿ ਇਹ ਕੁਦਰਤੀ ਗੱਲ ਹੈ, ਇਨਸਾਨ ਆਪਣੇ ਕਰਮਾਂ ਕਰਕੇ ਦੁਖੀ ਹੋ ਜਾਂਦਾ ਹੈ, ਜਦੋਂ ਕਰਮਾਂ ਕਰਕੇ ਦੁਖੀ ਹੁੰਦਾ ਉਹਦੇ ਵਿੱਚੋਂ ਨਿਕਲਣ ਦਾ ਹੋਰ ਕੋਈ ਰਸਤਾ ਨਹੀਂ, ਇੱਕ ਪਰਮੇਸ਼ਰ ਦਾ ਨਾਮ ਹੀ ਹੈ ਜਿਹੜਾ ਇਨਸਾਨ ਨੂੰ ਇਹਨਾਂ ਤੋਂ ਬਚਾ ਕੇ, ਦੁੱਖਾਂ ਤੋਂ ਬਚਾ ਕੇ ਸੁੱਖਾਂ ਵੱਲ ਲੈ ਜਾਂਦਾ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨੇ ਇਹ ਸਹਿਬ ਭੰਗ ਤੱਕ ਜਦੋਂ ਜਾਪ ਉਚਾਰਨ ਕਰਕੇ ਸੁਣਾਇਆ, ਲਿਖਿਆ ਗ੍ਰੰਥਾਂ 'ਚ ਕਿ ਗੁਰੂ ਨਾਨਕ ਦੇਵ ਜੀ ਨੇ ਵਚਨ ਕੀਤਾ ਕਿ ਇਸ ਸਰੂਪ ਦੀ ਪ੍ਰਾਪਤੀ ਫਿਰ ਕਿਵੇਂ ਹੋਏ? ਕਹਿਣ ਲੱਗੇ ਗੁਰ ਪ੍ਰਸਾਦ ਤੁਹਾਡੇ ਕਿਰਪਾ ਨਾਲ। ਦੁਨੀਆਂ 'ਚ ਕਿਸੇ ਨੂੰ ਰੱਬ ਦੀ ਪ੍ਰਾਪਤੀ ਹੋਈ ਤਾਂ ਗੁਰੂ ਨਾਨਕ ਦੀ ਕਿਰਪਾ ਨਾਲ ਹੁੰਦੀ ਹੈ, ਨਾਮਦਾਨ ਮਿਲਦਾ ਤਾਂ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਨੇ। ਇਸ ਕਰਕੇ ਕਹਿੰਦੇ ਗੁਰੂ ਦੀ ਕਿਰਪਾ ਨਾਲ ਇਹ ਸਾਰਾ ਕੁਝ ਪ੍ਰਾਪਤ ਹੁੰਦਾ ਹੈ। ਗੁਰੂ ਨਾਨਕ ਸਾਹਿਬ ਨੇ ਅੱਗੇ ਫਿਰ ਇਹ ਉਸਤਤ ਕੀਤੀ, ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਏਕਾ ਲਾ ਦਿੱਤਾ। ਇਹ ਅੱਗੇ ਗੁਰਪ੍ਰਸਾਦ ਤੱਕ ਗੁਰੂ ਨਾਨਕ ਸਾਹਿਬ ਨੂੰ ਮਿਲਿਆ, ਅੱਗੇ ਉਹਨਾਂ ਨੇ ਸਾਨੂੰ ਸਾਰਾ ਨਾਨਕ ਹੋਸੀ ਵੀ ਸੱਚ ਤੱਕ ਏਕਾ ਲਾ ਕੇ ਮੂਲ ਮੰਤਰ ਦੀ ਜੋ ਦਾਤ ਬਖਸ਼ਿਸ਼ ਕੀਤੀ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਚੌਥੇ ਪਦ ਵਾਲਿਆਂ ਨੂੰ ਹੀ ਪਤਾ ਇਸ ਗੱਲ ਦਾ, ਜਿਹੜੇ ਲੋਕ ਰਜੋ ਗੁਣ ਤਮੋ ਗੁਣ ਸਤੋ ਗੁਣ ਚ ਨੇ, ਜਿਨ੍ਹਾਂ ਦੀ ਕੋਈ ਦਿਵ ਦ੍ਰਿਸ਼ਟੀ ਨਹੀਂ ਖੁੱਲੀ, ਜਿਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ ਸੱਚਖੰਡ ਹੈ ਕਿ ਨਹੀਂ ਹੈ, ਗੁਰੂ ਨਾਨਕ ਸਾਹਿਬ ਹੁਣ ਕਿੱਥੇ ਨੇ, ਜਿਨ੍ਹਾਂ ਨੂੰ ਹਲੇ ਕੁਛ ਵੀ ਨਹੀਂ ਦਿਖਦਾ, ਉਹ ਲੋਕ ਵਿਚਾਰੇ ਹਲੇ ਬਹੁਤ ਥੱਲੇ ਥੱਲੇ ਦੀਆਂ ਗੱਲਾਂ, ਗੁਰਬਾਣੀ ਦੀ ਖਟਾ ਵੱਢੀ, ਗੁਰਬਾਣੀ ਨਾਲ ਛੇੜਖਾਨੀ, ਨਿਰੰਕਾਰ ਨਾਲ ਛੇੜਖਾਨੀ ਕਰ ਰਹੇ ਨੇ। ਨਿਰੰਕਾਰ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਜੇਵੜਾ ਵਰਨਾ ਕੋਈ। ਇਸ ਤਰ੍ਹਾਂ ਇਹ ਜਿਹੜਾ ਗੁਰਪ੍ਰਸਾਦ ਤੱਕ ਦੇਖੋ, ਨਾਰਾਇਣ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਨੇ ਆਪਣੇ ਮੁੱਖ ਵਿੱਚੋਂ ਇਹ ਉਚਾਰਨ ਕਰਕੇ ਬਖਸ਼ਿਸ਼ ਕੀਤਾ ਗੁਰੂ ਨਾਨਕ ਸਾਹਿਬ ਦੇ ਰਾਹੀਂ ਆਪਾਂ। ਇਸ ਕਰਕੇ ਇਹ ਬਾਣੀ ਵਿੱਚ ਸਤਿਗੁਰੂ ਨਾਨਕ ਸਾਹਿਬ ਨੇ ਜੋ ਉਚਾਰਨ ਕੀਤਾ ਹੈ, ਇੱਕ ਓਅੰਕਾਰ, ਸੋ ਓਅੰਕਾਰ ਜੋ ਸਭਨਾਂ ਦਾ ਪ੍ਰਕਾਸ਼ਕ ਹੈ, ਇੱਕ ਜੋ ਕੇਵਲ ਇੱਕੋ ਹੀ ਇੱਕ ਹੈ ਬਸ, ਹੋਰ ਕੋਈ ਨਹੀਂ। ਹੁਣ ਇਸ ਗੱਲ ਦਾ ਰੌਲਾ ਜਦੋਂ ਸਿੱਧਾਂ ਨਾਲ ਚਰਚਾ ਹੋਈ ਪਿਆ, ਸਿੱਧ ਕਹਿਣ ਲੱਗੇ ਓਅੰ ਹੀ ਕਾਫੀ ਸੀ, ਤੁਸੀਂ ਉਹਦੇ ਉੱਤੇ ਕਾਰ ਲਿਖ ਦਿੱਤਾ, ਇਹਦੇ ਇੱਕ ਪਾਸੇ ਇੱਕ ਲਿਖ ਦਿੱਤਾ। ਗੁਰੂ ਨਾਨਕ ਸਾਹਿਬ ਨੇ ਫਿਰ ਬਹੁਤ ਵਿਸਥਾਰ ਵਿੱਚ ਸਮਝਾਇਆ ਉਹਨਾਂ ਨੂੰ ਕਿ ਓਅੰ ਦੇ ਵਿੱਚ ਸਿਰਫ ਰਜੋ ਤਮੋ ਸਤੋ ਹੀ ਦਿਖ ਰਹੇ ਨੇ, ਬ੍ਰਹਮਾ ਵਿਸ਼ਨੂੰ ਮਹੇਸ਼ ਹੀ ਦਿਖ ਰਹੇ ਨੇ, ਓਅੰ ਵਿੱਚ ਪਰਮਾਤਮਾ ਕਿੱਥੇ? ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਓਅੰ ਦੀ ਵਿਆਖਿਆ ਵਿਆਕਰਣ ਅਨੁਸਾਰ ਕਰਕੇ ਕਿਹਾ, ਲਓ ਦਿਖਾਓ, ਸਿੱਧ ਕਰ ਦਿਓ ਕਿ ਇਹਦੇ ਵਿੱਚ ਪਰਮਾਤਮਾ ਦਾ ਨਾਮ ਹੈ, ਫਿਰ ਓਅੰ ਦਾ ਅਧਿਕਾਰ ਕੇਵਲ ਬ੍ਰਾਹਮਣ ਨੂੰ ਸੀ, ਸੋ ਖੱਤਰੀਆਂ ਨੂੰ ਤੇ ਵੈਸ਼ਾਂ ਨੂੰ ਸੁਣਨ ਦਾ ਸੀ, ਤੇ ਸ਼ੂਦਰ ਨੂੰ ਅਧਿਕਾਰ ਹੀ ਨਹੀਂ ਸੀ ਓਅੰ ਕਹਿਣ ਦਾ, ਕਹਿੰਦੇ ਤੂੰ ਤਾਂ ਅਪਵਿੱਤਰ ਹੈ, ਤੂੰ ਸੁਣ ਹੀ ਨਹੀਂ ਸਕਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮੈਂ ਇਹਦੇ ਉੱਤੇ ਕਾਰ ਲਾ ਦਿੱਤੀ। ਕਾਰ ਦਾ ਅਰਥ ਕੀ ਹੁੰਦਾ? ਕੰਟੀਨਿਊ ਲਗਾਤਾਰ ਇੱਕ ਰਸ ਚੱਲਣ ਵਾਲਾ ਪਰਮਾਤਮਾ, ਕਹਿੰਦੇ ਉਹ ਉੱਤੇ ਹੈ ਸਾਰਿਆਂ ਤੋਂ, ਇਸ ਕਰਕੇ ਥੱਲੇ ਤਿੰਨ ਹਨ, ਇੱਕ ਲਾਉਣ ਨਾਲ ਉਹ ਦੋਸ਼ ਮੈਂ ਖਤਮ ਕੀਤਾ ਜਿਹਦੇ ਵਿੱਚ ਕਿਹਾ ਸੀ ਕਿ ਸ਼ੂਦਰ ਇਹਨੂੰ ਸੁਣ ਨਹੀਂ ਸਕਦਾ, ਖੱਤਰੀ ਤੇ ਵੈਸ਼ ਪੜ੍ਹ ਨਹੀਂ ਸਕਦੇ, ਇਕੱਲਾ ਬ੍ਰਾਹਮਣ ਹੀ ਇਹਨੂੰ ਪੜ੍ਹ ਸਕਦਾ, ਇੱਕ ਲਾਉਣ ਨਾਲ ਇਹ ਦੋਸ਼ ਮੁੱਕ ਜਾਂਦਾ। ਇੱਕ ਦਾ ਮਤਲਬ ਕਿ ਇਹ ਸਾਰੀ ਦੁਨੀਆ ਇੱਕ, ਪਰਮਾਤਮਾ ਇੱਕ ਤੇ ਅਧਿਕਾਰ ਇੱਕ, ਸੋ ਇਸ ਕਰਕੇ ਸਾਰਾ ਕੁਝ ਇੱਕ ਦੇ ਵਿੱਚ ਲਿਆ ਕਰਕੇ ਅਸੀਂ ਕੁੱਲ ਦੁਨੀਆ ਦਾ ਭਲਾ ਕਰਨ ਵਾਸਤੇ ਇਹਦੇ ਅੱਗੇ ਇੱਕ ਲਾਇਆ। ਇਹਦਾ ਵਿਸਥਾਰ ਆਪਾਂ ਜਪਜੀ ਸਾਹਿਬ ਦੀ ਕਥਾ ਚ ਬਹੁਤ ਜ਼ਿਆਦਾ ਪਹਿਲਾਂ ਕਰ ਚੁੱਕੇ ਹਾਂ। ਫਿਰ ਮਹਾਰਾਜ ਨੇ ਕਿਹਾ ਸੀ ਇਹਦੇ ਸੱਤ ਮੱਤਾਂ ਵਾਲਿਆਂ ਨੇ ਅਰਥ ਕੀਤੇ ਨੇ, ਸੋ ਸਾਤੋ ਨਾ ਹੀ 63 ਅਰਥ ਬਣਦੇ ਨੇ, ਮਹਾਰਾਜ ਕਹਿੰਦੇ 9 ਅਰਥ ਕਰਕੇ ਉਹ ਜਿਹੜਾ ਸਾਰਾ ਕੁਝ ਬਣਾ ਦਿੱਤਾ ਐਸਾ, ਕਹਿੰਦੇ ਇਹਦੇ ਤਾਂ ਕਿੰਨੇ ਹੀ ਅਰਥ ਬਣ ਜਾਂਦੇ ਨੇ। ਇਸ ਕਰਕੇ ਇਹ ਬੜੀ ਵਿਸਥਾਰ ਦੀ ਕਥਾ ਹੈ ਵੀ ਇੱਕ ਤੇ ਉੱਤੇ ਹੀ 4 ਦਿਨ ਕਥਾ ਹੁੰਦੀ, 4-5 ਦਿਨ ਇਕੱਲੇ ਇੱਕ ਤੇ, ਫਿਰ ਇਕੱਲੇ ਓਅੰਕਾਰ ਤੇ 5 ਦਿਨ ਕਥਾ, ਪੂਰੇ ਮੂਲ ਮੰਤਰ ਦੀ ਕਥਾ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਾਂ ਵਾਲਿਆਂ ਨੇ 40 ਦਿਨ ਚ ਕੀਤੀ ਸੀ, ਪੂਰੇ ਮੂਲ ਮੰਤਰ ਦੀ ਕਥਾ, ਕਿਉਂ ਇਹ ਬ੍ਰਹਮ ਗਿਆਨ ਹੈ। ਅੱਜ ਕੱਲ੍ਹ ਜਿਵੇਂ ਇੰਟਰਨੈਟ ਖੋਲ ਲਈਏ ਨਾ ਤਾਂ ਉਹਦਾ ਕੋਈ ਅੰਤ ਹੀ ਨਹੀਂ ਹੈ, ਇੰਨਾ ਵੱਡਾ ਇੰਟਰਨੈਟ ਦੇ ਵਿੱਚ ਪ੍ਰੋਗਰਾਮ ਹੈ, ਸਾਰਾ ਕੁਛ ਦੇਖ ਲਓ, ਨਾਲੇ ਦੁਨੀਆ ਕਹਿੰਦੀ ਵੀ ਇਹ ਇੰਟਰਨੈਟ ਦਾ ਕੋਈ ਅੰਤ ਨਹੀਂ, ਜਦ ਇੰਟਰਨੈਟ ਦਾ ਕੋਈ ਅੰਤ ਨਹੀਂ, ਜਿਹੜਾ ਬੰਦੇ ਨੇ ਬਣਾਇਆ ਤੇ ਰੱਬ ਦਾ ਅੰਤ ਕਿੱਥੋਂ ਪਾਲਣਾ ਆਪਾਂ ਨੇ? ਇਕੱਲੇ ਇੱਕ ਇਹਦਾ ਹੀ ਅੰਤ ਨਹੀਂ ਹੈ, ਇੱਕ ਦਾ ਹੀ ਵਿਸਥਾਰ ਇੰਨਾ ਜ਼ਿਆਦਾ ਹੋ ਜਾਂਦਾ। ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਸੋ ਓਅੰਕਾਰ ਜੋ ਉਚਾਰਨੇ ਮਾਤਰ ਸੇ ਰੱਖਿਆ ਹੀ ਕਰਦਾ ਹੈ। ਸਿੱਧਾਂ ਨੇ ਇਹਦੇ ਵਿੱਚ ਬੜੇ ਪ੍ਰਸ਼ਨ ਕੀਤੇ ਸੀ, ਇਹ ਪਿੰਗਲ ਅਨੁਸਾਰ ਨਹੀਂ ਹੈ, ਫਿਰ ਮਹਾਰਾਜ ਨੇ ਪਿੰਗਲ ਅਨੁਸਾਰ ਸਿੱਧ ਕੀਤਾ, ਫਿਰ ਸਿੱਧਾਂ ਨੇ ਕਿਹਾ ਗਣਿਤ ਅਨੁਸਾਰ ਠੀਕ ਨਹੀਂ, ਫਿਰ ਠੀਕ ਕੀਤਾ, ਦਿਖਾਇਆ ਵੀ ਆਹ ਚੀਜ਼ ਇੱਦਾਂ, ਫਿਰ ਕਹਿੰਦੇ ਜੋਤਿਸ਼ ਅਨੁਸਾਰ ਨਹੀਂ ਠੀਕ, ਫਿਰ ਮਹਾਰਾਜ ਜੋਤਿਸ਼ ਅਨੁਸਾਰ ਵੀ ਸਿੱਧ ਕਰਤਾ। ਸਿੱਧਾਂ ਨੇ ਆਪਣੇ ਵੱਲੋਂ ਬਹੁਤ ਪ੍ਰਸ਼ਨ ਕੀਤੇ ਇਕੱਲੇ ਇੱਕ ਓਅੰਕਾਰ ਤੇ, ਪਰ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਰਾਹ ਹੀ ਨਹੀਂ ਦਿੱਤਾ, ਸਾਰੇ ਸਿੱਧੇ ਕਰਕੇ ਬਿਠਾ ਦਿੱਤੇ। ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਇੱਕ ਓਅੰਕਾਰ ਮੰਗਲ ਰੂਪ ਹੈ, ਇੱਕ ਓਅੰਕਾਰ ਉਚਾਰਨੇ ਮਾਤਰ ਸੇ ਰੱਖਿਆ ਕਰਦਾ ਹੈ। ਜਿਹੜਾ ਤੁਸੀਂ ਓਅੰ 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 ਕਰਕੇ ਸਵਾਸ ਚੜਾਉਂਦੇ ਹੋ, ਪਹਿਲਾਂ ਖੱਬੀ ਨਾਸਿਕਾ ਚੋਂ 12 ਵਾਰੀ ਕਹਿ ਕੇ, ਫਿਰ ਮਸਤਕ ਚ ਟਕਾਉਂਦੇ ਹੋ 16 ਵਾਰੀ ਕਹਿ ਕੇ ਓਅੰ, ਫਿਰ 12 ਵਾਰੀ ਕਹਿ ਕੇ ਸੱਜੇ ਪਾਸ ਨਾਸਿਕਾ ਚੋਂ ਲਾਉਂਦੇ ਹੋ, ਪੂਰਕ ਕੁੰਭਕ ਰੇਚਕ ਦੀ ਕਿਰਿਆ ਕਰਦੇ ਹੋ, ਓਅੰ ਓਅੰ ਵਿੱਚ ਤੁਸੀਂ ਫਿਰ ਜਦੋਂ ਮਸਤਕ ਵਿੱਚ ਪ੍ਰਕਾਸ਼ ਹੁੰਦਾ ਕਿਹਦੇ ਦਰਸ਼ਨ ਹੁੰਦੇ ਨੇ? ਕਹਿੰਦੇ ਜੀ ਸ਼ਿਵ ਜੀ ਦੇ, ਗਣੇਸ਼ ਦੇ, ਬ੍ਰਹਮਾ ਦੇ, ਵਿਸ਼ਨੂੰ ਦੇ। ਕਹਿੰਦੇ ਨਿਰੰਕਾਰ ਦੇ ਤਾਂ ਨਹੀਂ ਹੁੰਦੇ? ਕਹਿੰਦੇ ਨਾ ਜੀ। ਕਹਿੰਦੇ ਨਿਰੰਕਾਰ ਦੇ ਹੋਏ ਕਿਸੇ ਨੂੰ ਕਦੇ? ਕਹਿੰਦੇ ਤਾਂਹੀਓ ਨਹੀਂ ਹੋਏ ਕਿਉਂਕਿ ਓਅੰ ਇਕੱਲੇ ਨਾਲ ਸਿਰਫ 3 ਦੇਵਤਿਆਂ ਦੇ, ਬਾਕੀ ਦੇਵਤਿਆਂ ਦੇ ਦਰਸ਼ਨ ਹੋ ਸਕਦੇ ਨੇ, ਇਹ ਹੁਣ ਉੱਚੀ ਗੱਲ ਹੈ ਬਹੁਤ ਜ਼ਿਆਦਾ। ਜਿਹੜੇ ਅਭਿਆਸੀ ਪੁਰਸ਼ ਜਿਨ੍ਹਾਂ ਦੇ ਮਸਤਕ 'ਚ ਤੀਸਰੀ ਅੱਖ ਖੁੱਲ੍ਹੀ ਹੋਵੇ, ਉਹਨਾਂ ਨੂੰ ਪਤਾ ਇਸ ਗੱਲ ਦਾ। ਜਿਹੜੇ ਪਹਿਲਾਂ ਓਂ ਓਂ ਦਾ ਜਾਪ ਕਰਦੇ ਨੇ, ਉਹਨਾਂ ਨੂੰ ਅਕਾਲ ਪੁਰਖ ਦੇ ਦਰਸ਼ਨ ਨਹੀਂ ਹੁੰਦੇ। ਦਰਸ਼ਨ ਕਦੋਂ ਹੁੰਦੇ ਨੇ? ਉਹਨਾਂ ਨੂੰ ਜਦੋਂ ਉਹ ਕਹਿੰਦੇ ਨੇ ਇੱਕ ਓਅੰਕਾਰ, ਉੱਥੇ ਫਿਰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੁੰਦੇ ਨੇ, ਅਕਾਲ ਪੁਰਖ ਦੇ ਦਰਸ਼ਨ ਹੁੰਦੇ ਨੇ। ਇਹ ਹੁਣ ਚੀਜ਼ ਹੈ ਜਿਹੜੀ, ਇਹ ਮੇਰੀ ਕਿਤਾਬ 'ਚ ਨਹੀਂ ਪੜ੍ਹੀ ਹੋਈ, ਨਾ ਇਹ ਕਿਤਾਬਾਂ 'ਚ ਲਿਖੀ ਹੋਈ ਹੈ। ਇਹ ਪ੍ਰੈਕਟੀਕਲੀ ਜਿਹੜੇ ਆਪਣੇ ਸਿੱਖ ਕੌਮ ਵਿੱਚ ਹੁਣ ਰੱਬ ਦੇ ਪਿਆਰੇ ਬੈਠੇ ਨੇ, ਉਹਨਾਂ ਨਾਲ ਸਾਡੀ ਚਰਚਾ ਹੁੰਦੀ ਰਹਿੰਦੀ, ਹਰ ਵਕਤ ਮੈਂ ਰਹਿੰਦਾ ਹੀ ਉਹਨਾਂ ਦੇ ਵਿੱਚ ਹੀ ਹਾਂ। ਉਹ ਮੈਨੂੰ ਇੰਨੀਆਂ ਚੀਜ਼ਾਂ ਦੱਸਦੇ ਰੱਬ ਦੇ ਪਿਆਰੇ ਕਿ ਭਾਈ ਜਦੋਂ ਅਸੀਂ ਓਮ ਇਕੱਲੇ ਦਾ ਵੀ ਅਭਿਆਸ ਕਰਕੇ ਦੇਖਿਆ, ਉਦੋਂ ਸਾਨੂੰ ਆਹ ਦੇਵਤੇ ਹੀ ਦੇਖੇ ਇਕੱਲੇ। ਜਦੋਂ ਇੱਕ ਓਂਕਾਰ ਕਿਹਾ ਤਾਂ ਸਾਨੂੰ ਬਹੁਤ ਭਾਰੀ ਲਾਈਟ ਦੇ ਵਿੱਚ ਗੁਰੂ ਨਾਨਕ ਸਾਹਿਬ ਬੈਠੇ ਨਜ਼ਰ ਆਉਂਦੇ। ਉਹ ਨਿਰੰਕਾਰ ਆਪ ਸਰੂਪ ਹੈ, ਅਕਾਲ ਪੁਰਖ ਵਾਹਿਗੁਰੂ। ਇਸ ਕਰਕੇ ਇਹ ਕੋਈ ਸਾਡੇ ਕੋਲ ਈਰਖਾ ਦੀ ਗੱਲ ਨਹੀਂ ਕਿ ਅਸੀਂ ਦੂਜਿਆਂ ਨੂੰ ਕਹਿੰਦੇ ਕੋਈ ਨੀਵੇਂ ਹੈ, ਨਹੀਂ, ਹਰ ਇੱਕ ਆਪੋ ਆਪਣੀ ਥਾਂ ਹੀ ਹੈ। ਦੋ ਸਵਾਰੀਆਂ ਵਾਲਾ ਜਹਾਜ਼ ਆਪਣੀ ਥਾਂ ਹੈ, ਸੱਤਾਂ ਵਾਲਾ ਆਪਣੀ ਥਾਂ ਹੈ, ਸੌ ਵਾਲਾ ਆਪਣੀ ਥਾਂ ਹੈ, 700 ਸਵਾਰੀ ਵਾਲਾ ਆਪਣੀ ਥਾਂ ਹੈ, ਅਤੇ ਵਾਹਿਗੁਰੂ ਨਾਮ ਜਹਾਜ਼ ਆਪਣੀ ਥਾਂ ਹੈ, ਜਿਹਨੇ ਲੱਖਾਂ ਕਰੋੜਾਂ ਅਰਬਾਂ ਜੀਵਾਂ ਨੂੰ ਉਤਾਰਨਾ ਹੈ। ਇਸ ਕਰਕੇ ਆਪਾਂ ਨੇ ਪਹਿਲਾਂ ਜ਼ੋਰ ਜ਼ਿਆਦਾ ਇੱਧਰ ਧਿਆਨ ਦੇਣਾ ਕਿ ਇੱਕ ਓਅੰਕਾਰ ਜਿਹੜਾ ਮਹਾਰਾਜ ਕਹਿੰਦੇ ਨੇ, ਓਮ ਤੁਸੀਂ ਕਹਿੰਦੇ ਹੋ ਨਾ, ਇਹ ਪਰਮਾਤਮਾ ਦਾ ਤਟਸਥੀ ਲੱਖਣ ਹੁੰਦਾ। ਇੱਕ ਹੁੰਦਾ ਸਰੂਪ ਲੱਖਣ। ਇਹ ਚੀਜ਼ ਥੋੜ੍ਹੀ ਜਿਹੀ ਔਖੀ ਆ, ਬਸ ਜ਼ਿਆਦਾ ਵਿਸਤਾਰ ਨਹੀਂ ਕਰਦਾ ਮੈਂ ਇਹਦਾ, ਕਿਉਂਕਿ ਸਰੂਪ ਲੱਖਣ ਉਹ ਹੁੰਦਾ ਜਿਹੜਾ ਸਰੂਪ ਨੂੰ ਜਣਾਵੇ। ਜਿਵੇਂ ਕਿਸੇ ਬੰਦੇ ਨੇ ਕਿਹਾ ਮੈਂ ਗੁਰਮੁਖ ਸਿੰਘ ਦੇ ਘਰ ਜਾਣਾ, ਭਾਈ ਉਹਦਾ ਘਰ ਕਿੱਥੇ ਕਿਹਾ, ਪਿੰਡ 'ਚ ਚਲਿਆ ਗਿਆ। ਉਹ ਬੰਦਾ ਕਹਿਣ ਗਿਆ, ਉਹ ਜਿੱਥੇ ਕਾਂ ਬੈਠਾ, ਕਹਿੰਦਾ ਕਾਂ ਬੈਠਾ ਉੱਥੇ, ਕਹਿੰਦਾ ਜਿੱਥੇ ਪੀਲੀ ਇੱਕ ਰੰਗ ਦੀ ਕਲੀ ਆ, ਉਹ ਕਹਿੰਦਾ ਸਾਰਿਆਂ ਘਰਾਂ ਦੇ, ਕਹਿੰਦਾ ਉਹ ਜਿੱਥੇ ਕਾਂ ਬੈਠਾ। ਉਹ ਹੁੰਦਾ ਤਟਸਥੀ ਲੱਖਣ, ਜਿਹੜਾ ਕਾਂ ਸੀ ਉੱਡ ਗਿਆ ਪਰ ਘਰ ਜਣਾ ਗਿਆ, ਵੀ ਉਹ ਸਾਹਮਣੇ ਘਰ ਜੀ ਤੇ ਕਾਂ ਬੈਠਾ ਸੀ ਤਾਂ ਤਾਂ ਉੱਡ ਗਿਆ, ਪਰ ਉਸ ਘਰ ਦੀ ਜਿਹੜੀ ਸਰੂਪ ਲੱਖਣ ਸੀ ਉਹ ਨਹੀਂ ਕਰਕੇ ਗਿਆ। ਉਹ ਫਿਰ ਜਾ ਕੇ ਉਲਝ ਗਿਆ ਵੀ ਘਰਾਂ ਤੇ ਕਲੀ ਤਾਂ ਸਾਰਿਆਂ ਤੇ ਪੀਲੀ ਹੋਈ ਹੋਈ ਹੈ, ਪਰ ਉਹਦਾ ਘਰ ਕਿਹੜਾ, ਉਹਦਾ ਸਰੂਪ ਲੱਖਣ। ਫਿਰ ਕਿਸੇ ਬੰਦੇ ਨੂੰ ਪੁੱਛਿਆ ਕਿ ਗੁਰਮੁਖ ਸਿੰਘ ਦਾ ਘਰ ਕਿਹੜਾ, ਇਹਨਾਂ ਚੋਂ ਕਲੀ ਤਾਂ ਸਾਰਿਆਂ ਤੇ ਹੋਈ ਵੀ ਹੈ। ਉਹਨੇ ਵਿਸ਼ੇਸ਼ਤਾ ਦੱਸ ਦਿੱਤੀ ਉਸ ਘਰ ਦੀ, ਵੀ ਜਿਹਦੇ ਉੱਤੇ ਆ ਚਿੱਤਰਕਾਰੀ ਹੋਈ ਵੀ ਹੈ, ਜਿਹਦੇ ਦਰਵਾਜ਼ੇ ਦੇ ਉੱਤੇ ਆਹ ਰੰਗ ਹੋਇਆ ਹੋਇਆ, ਸੋ ਜਿਹਦੇ ਘਰ ਦੇ ਸਾਹਮਣੇ ਆਹ ਥੜਾ ਬਣਿਆ, ਉਹ ਫਿਰ ਸਰੂਪ ਲੱਖਣ ਕਥਨ ਕੀਤਾ ਉਹਨੇ। ਇਸੇ ਤਰ੍ਹਾਂ ਪਰਮਾਤਮਾ ਦਾ ਜਿਹੜਾ ਤਟਸਥੀ ਲੱਖਣ ਓਮ ਹੈ, ਮਹਾਰਾਜ ਕਹਿੰਦੇ ਓਮ ਮੈਂ ਮੰਨਦਾ ਉਹਦਾ ਤਟਸਥੀ ਲੱਖਣ, ਇਹਦਾ ਸਰੂਪ ਲੱਖਣ ਕਥਨ ਕਰੋ ਹੁਣ ਕਿੱਥੇ ਆ। ਸਿੱਧ ਫਿਰ ਨਿਆਣਿਆਂ ਨੂੰ, ਨਹੀਂ ਜੀ ਸਾਨੂੰ ਪਤਾ ਨਹੀਂ, ਅਸੀਂ ਇੰਨਾ ਹੀ ਸਿੱਖਿਆ। ਮਹਾਰਾਜ ਕਹਿੰਦੇ ਮੈਂ ਸਰੂਪ ਲੱਖਣ ਕਥਨ ਕੀਤਾ, ਉਹ ਇੱਕ ਹੈ, ਉਹ ਓਮ ਦੇ ਉੱਤੇ ਕਾਰ ਹੈ, ਤੇ ਕਾਰ ਜਿਹੜਾ ਇਹ ਸੱਤ ਚੇਤਨ ਆਨੰਦ ਸਰੂਪ ਹੈ, ਉਹਦਾ ਸਰੂਪ ਸੱਤ ਚੇਤਨ ਆਨੰਦ ਹੈ। ਭਾਈ ਇਹ ਜਿਹੜਾ ਉਹ ਸਰੂਪ ਸੱਤ ਚੇਤਨ ਆਨੰਦ ਹੈ ਨਾ, ਉਹ ਕਦੇ ਨਾਸ ਨਹੀਂ ਹੁੰਦਾ। ਇਹ ਜਪਜੀ ਸਾਹਿਬ 'ਚ ਸੱਤ ਚੇਤਨ ਆਨੰਦ ਕਿਹਾ ਨਾ, ਸਵਸਥ ਆਥ ਬਾਣੀ ਬ੍ਰਹਮਾਓ, ਸੱਤ ਸੁਹਾਣ ਸਦਾ ਮਨ ਚਾਓ। ਉਹ ਜਿਹੜਾ ਸੱਤ ਸੁਹਾਣ ਸਦਾ ਮਨ ਚਾਓ, ਇਹਨੇ ਸੱਤ ਚੇਤਨ ਆਨੰਦ ਹੀ ਲਿਖਿਆ ਹੋਇਆ ਉੱਥੇ। ਇਸ ਕਰਕੇ ਮਹਾਰਾਜ ਨੇ ਕਿਹਾ ਕਿ ਇਹ ਸਰੂਪ ਲੱਖਣ ਅਸੀਂ ਕਥਨ ਕੀਤੇ ਨੇ, ਔਰ ਨਾਲ ਤਟਸਥੀ ਲੱਖਣ ਕਥਨ ਕਰਕੇ ਅਸੀਂ ਸੰਪੂਰਨਤਾ ਬਖਸ਼ਿਸ਼ ਕੀਤੀ ਹੈ, ਇੱਕ ਓਅੰਕਾਰ। ਜਦੋਂ ਮਹਾਰਾਜ ਨੇ ਮੰਗਲਨਾਥ, ਚਰਪਣਨਾਥ, ਘੁੱਗੂ ਨਾਥ, ਗੋਰਖਨਾਥ ਨੂੰ ਇੱਕ ਓਅੰਕਾਰ ਦਾ ਅਭਿਆਸ ਕਰਾਇਆ, ਉਹ ਤੰਗ ਰਹਿ ਗਏ। ਮਹਾਰਾਜ ਇਹ ਤਾਂ ਕੁਛ ਹੋਰ ਹੀ ਨਜ਼ਰ ਆ ਰਿਹਾ, ਅਸੀਂ ਤਾਂ ਅੱਜ ਤੱਕ ਦੇਖਿਆ ਹੀ ਨਹੀਂ, ਇੰਨਾ ਪ੍ਰਕਾਸ਼, ਇੰਨਾ ਪ੍ਰਕਾਸ਼। ਮਹਾਰਾਜ ਕਹਿਣਗੇ ਇਹ ਉਹ ਪ੍ਰਕਾਸ਼ ਹੈ ਜਿਹਨੂੰ ਤੁਸੀਂ ਲੱਭਦੇ ਫਿਰਦੇ, ਨਿਰੰਕਾਰ ਦਾ ਪ੍ਰਕਾਸ਼ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਓਅੰਕਾਰ ਕਥਨ ਕੀਤਾ, ਸੱਤ ਨਾਮ, ਸੱਤੇ ਨੂੰ ਸਿਹਾਰੀ ਸੱਤੇ। ਇਹ ਇਸ ਤਰ੍ਹਾਂ ਬਣ ਜਾਂਦੀ ਸੱਤ ਦੇ ਤੱਤੇ ਦੀ ਸਿਹਾਰੀ, ਜੋ ਈੜੀ ਨਿਕਲ ਆਉਂਦੀ ਹੈ, ਈੜੀ ਕਹਿੰਦੀ ਈਸ਼ਰ। ਇਹ ਮਹਾਰਾਜ ਨੇ ਬਹੁਤ ਡੂੰਘਾਈ 'ਚ ਉਹਨਾਂ ਨੂੰ ਸਮਝਾਇਆ ਸੀ, ਪਰ ਆਪਾਂ ਇੰਨਾ ਕੀ ਸਮਝ ਲਏ ਕਿ ਤੱਤੇ ਨੂੰ ਸਿਹਾਰੀ ਐਵੇਂ ਨਹੀਂ ਲੱਗੀ ਹੋਈ, ਸੱਤ। ਜਿੱਥੇ ਸੰਥਿਆ ਕਰਾਈ ਹੋਈ ਦਾਸ ਨੇ ਸੱਤ ਬਾਣੀਆਂ ਦੀ ਡੀਵੀ ਦੇ ਵਿੱਚ ਦੱਸਿਆ ਵੈਸੇ ਸਾਰਾ ਕੁਛ, ਜੇ ਸੱਸਾ ਤੇ ਤੱਤਾ ਹੋਵੇ ਉੱਤੇ ਅਲੱਗ ਹੋਵੇ, ਸੱਤ ਤਾਂ ਸਾਤੇ ਦਾ ਵਾਚਕ ਹੈ, ਸੱਤ ਸੈਵਨ ਨੂੰ ਕਹਿੰਦੇ ਜਿਹੜਾ। ਜੇ ਸੱਤ ਇਕੱਲਾ ਕਹੀਏ ਤਾਂ ਨਿੰਬੂ ਦਾ ਸੱਤ, ਇੱਕ ਹੁੰਦਾ ਜਤ ਸੱਤ, ਫਿਰ ਤੱਤੇ ਸਿਹਾਰੀ ਨਾ ਹੋਵੇ ਤਾਂ ਇਹਦੇ ਸੱਤ ਅੱਠ ਵੱਖਰੇ ਹੀ ਅਰਥ ਬਣ ਜਾਂਦੇ ਨੇ। ਇਸ ਕਰਕੇ ਵਿਆਕਰਨ ਅਨੁਸਾਰ ਤੱਤੇ ਸਿਹਾਰੀ ਲਾ ਕੇ ਸੱਤ ਨਾਮ ਮੰਮੇ ਨੂੰ ਔਂਕੜ ਨਾਮ। ਸੋ ਇਹਦੇ ਨਾ ਆਮ, ਆਮ ਹੁੰਦਾ ਪ੍ਰਪੰਚ, ਜਿਸ ਪਰਮਾਤਮਾ ਵਿੱਚ ਪ੍ਰਪੰਚ ਨਹੀਂ ਹੈ, ਨਾਮ ਮੋਹ, ਜਿਹਦੇ ਵਿੱਚ ਮੋਹ ਵੀ ਨਹੀਂ ਹੈ, ਨਾਮ ਆਮ ਨਾਮ ਬਿਮਾਰੀ ਦਾ ਜਿਹਦੇ ਵਿੱਚ ਕੋਈ ਬਿਮਾਰੀ ਨਹੀਂ ਹੈ, ਜੋ ਸੱਤ ਹੈ ਇੱਕ ਓਅੰਕਾਰ ਸੱਤ ਹੈ। ਸਿੱਧ ਕਹਿੰਦੇ ਫਿਰ ਤੁਸੀਂ ਇਕੱਲਾ ਸੱਤ ਹੀ ਰਹਿਣ ਦਿੰਦੇ, ਨਾਮ ਕਾਹਨੂੰ ਲਾਇਆ ਸੀ ਇਹਨੂੰ? ਇਹ ਵੀ ਅੱਗੇ ਅੱਗੇ ਕੁਸ਼ਚਨ ਆਉਣਗੇ ਚੱਲ ਕੇ, ਕਿਉਂਕਿ ਇੱਕੋ ਦਿਨ ਸਾਰਾ ਵਿਸਾਰ ਨਾ ਹੋਣਾ। ਸੱਤ ਨਾਮ ਭਾਵ ਜਦੋਂ ਆਪਾਂ ਅਭਿਆਸ ਕਰਨਾ ਬਹਿ ਕੇ ਮੂਲ ਮੰਤਰ ਦਾ, ਇੱਕ ਤਾਂ ਹੁੰਦਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਛੇਤੀ ਛੇਤੀ ਕਰਨਾ, ਇੱਕ ਅਭਿਆਸ ਹੁੰਦਾ ਹੌਲੀ ਹੌਲੀ ਬੋਲ ਕੇ ਅਰਥਾਂ ਦੇ ਵਿੱਚ ਧਿਆਨ ਰੱਖਣਾ। ਅਰਥਾਂ ਵਿੱਚ ਧਿਆਨ ਰੱਖਣ ਨਾਲ ਨਿਰਗੁਣ ਸਰੂਪ ਦੀ ਪ੍ਰਾਪਤੀ ਹੁੰਦੀ ਤੇ ਬਿਨਾਂ ਅਰਥਾਂ ਤੋਂ ਸਰਗੁਣ ਸਰੂਪ ਦੀ ਪ੍ਰਾਪਤੀ ਹੁੰਦੀ। ਇਹ ਦੋਨੋਂ ਗੱਲਾਂ ਵੱਖਰੀਆਂ ਨੇ। ਕਰਤਾ ਪੁਰਖ ਸਾਰੀ ਸ੍ਰਿਸ਼ਟੀ ਦਾ ਵਾਹਿਗੁਰੂ ਕਰਤਾ ਹੈ ਤੇ ਪੁਰਖ ਪੂਰਨ ਹੈ, ਸਾਰੇ ਕਿਤੇ ਵਿਆਪਕ ਹੈ। 18 ਨਰਕਾਂ ਵਿੱਚੋਂ ਇੱਕ ਪੂਰਨਾਮੇ ਨਰਕ ਹੈ। ਅਕਾਲ ਪੁਰਖ ਵਾਹਿਗੁਰੂ ਉਸ ਨਰਕ ਤੋਂ ਸਿੱਖ ਦੀ ਰੱਖ ਰੱਖਿਆ ਕਰਦਾ ਹੈ। ਪੁਰਖ ਹੁੰਦਾ ਪੁਰਸ਼ਾਰਥ ਦੇਣ ਵਾਲਾ, ਕਰ ਜਿਹਦੇ ਹੱਥ ਵਿੱਚ ਤਾਰ ਤਾਰ ਪਕੜੀ ਰੋਜੀ ਰੂਪ ਤਾਰ, ਸਾਡੀ ਪ੍ਰਕਾਸ਼ ਰੂਪ ਤਾਰ, ਕਰਤਾ ਪੁਰਖ। ਕਿਉਂਕਿ ਜਦੋਂ ਇਹਦਾ ਡੂੰਘਾਈ ਵਿੱਚ ਅਰਥ ਖੋਲ ਕੇ ਵਿਸਥਾਰ ਕਰਦੇ ਹਾਂ ਤਾਂ ਇਹ ਜਿਵੇਂ ਹਰ ਇੱਕ ਅੱਖਰ ਦੀ ਬਣਤਰ ਪੁਰਾਣੇ ਜ਼ਮਾਨਿਆਂ ਤੋਂ ਕਿਵੇਂ ਬਣੀ, ਇਹ ਜਿਵੇਂ ਆਪਾਂ ਕਹਿੰਦੇ ਵੀ ਫੁੱਲ ਫਾਰਮ ਕੀ ਹੈ। ਹੁਣ ਫੁੱਲ ਫਾਰਮ ਵੱਖਰੀ ਹੁੰਦੀ ਹੈ। ਸੋ ਜਿਵੇਂ ਆਪਾਂ ਕਹਿੰਦੇ ਇਹ, ਹੁਣ ਮੈਂ ਸੰਸਾਰੀ ਉਦਾਹਰਣ ਦੇਣ ਲੱਗਿਆ, ਕਹਿੰਦੇ ਇਹ ਮੇਰਾ ਭਤੀਜਾ ਹੈ। ਭਤੀਜਾ ਅੱਖਰ ਕਿੱਥੋਂ ਹੋਣ ਚ ਆਇਆ? ਭਾ ਤੋਂ ਅਰਥ ਹੈ ਭਰਾ, ਤੀ ਤੋਂ ਅਰਥ ਹੈ ਉਹਦੀ ਤ੍ਰੀਆ ਇਸਤਰੀ, ਜਾ ਤੋਂ ਅਰਥ ਹੈ ਪੈਦਾ ਹੋਇਆ, ਜਾਏ ਜਾਏ ਦਾ ਅਰਥ ਹੈ ਨਾ ਜਾਏ ਪੈਦਾ ਹੋਣਾ, ਭਾ ਤੀ ਜਾ। ਉਹ ਫੁੱਲ ਫਾਰਮ ਹੋ ਗਈ ਜਿਹੜੀ ਸੀਗੀ, ਭਰਾ ਦੀ ਤ੍ਰੀਆ ਦਾ ਪੁੱਤਰ ਜਿਹੜਾ ਜਾਇਆ ਜਿਹਨੇ ਜਨਮ ਲਿਆ ਉਹ ਤੋਂ, ਪਰ ਪੂਰਾ ਜਿਹੜਾ ਸ਼ੋਰਟ ਨੇਮ ਸੀ ਹੋ ਗਿਆ ਭਤੀਜਾ। ਇਸੇ ਪ੍ਰਭਾਣ ਜਾ, ਇਸੇ ਤਰ੍ਹਾਂ ਮਾਮਾ ਤਾਇਆ, ਇਹ ਸਾਰੇ ਅੱਖਰ ਅੱਜ ਤੋਂ ਪਹਿਲਾਂ ਬਹੁਤ ਸਮੇਂ ਸਤਿਯੁਗ ਤੋਂ ਲੈ ਕੇ ਹੋਂਦ ਵਿੱਚ ਆਏ ਹੌਲੀ ਹੌਲੀ। ਇਸੇ ਤਰ੍ਹਾਂ ਇਹ ਜਿਹੜੇ ਅੱਖਰ ਨੇ ਜਦੋਂ ਆਪਾਂ ਅਰਥ ਕਰਦੇ ਹਾਂ, ਵਾਹ ਦਾ ਅਰਥ ਹੈ ਚਰਜ, ਜਿਵੇਂ ਗੋ ਦਾ ਅਰਥ ਹੈ ਗਿਆਨ ਦਾ ਹਨੇਰਾ, ਰੂਹ ਦਾ ਅਰਥ ਹੈ ਪ੍ਰਕਾਸ਼। ਇੱਕ ਇੱਕ ਅੱਖਰ ਦੇ ਜਿਵੇਂ ਹਰ ਅੱਖਰ ਦੇ 95 ਅਰਥ ਨੇ, ਸਾਰੰਗ ਅੱਖਰ ਦੇ 16 ਅਰਥ ਕੱਢੇ ਨੇ, ਇਸੇ ਤਰ੍ਹਾਂ ਹਰ ਇੱਕ ਅੱਖਰ ਹੈ ਕਰ ਤਾ ਪੁਰਖ ਦੀ ਹੋਂਦ ਵਿੱਚ ਆਏ ਨੇ ਇੱਕ ਇੱਕ ਅੱਖਰ ਤੋਂ। ਇਸ ਕਰਕੇ ਜੇ ਇਹਨਾਂ ਦਾ ਪੂਰਨ ਵਿਸਥਾਰ ਕਰਦੇ ਹਾਂ ਫਿਰ ਬਹੁਤ ਜ਼ਿਆਦਾ ਵੱਧ ਹੈ। ਨਿਰਭਉ ਭੈ ਤੋਂ ਰਹਿਤ ਵਾਹਿਗੁਰੂ ਆਪ ਹੈ। ਨਾਲ ਨਾਲ ਇਹ ਵੀ ਸਮਝ ਲੈਣਾ ਕਿ ਜਦੋਂ ਆਪਾਂ ਮੂਲ ਮੰਤਰ ਦਾ ਅਭਿਆਸ ਕਰਦੇ ਹਾਂ ਆਪਾਂ ਵੀ ਇਹਦਾ ਹੀ ਰੂਪ ਹੋ ਜਾਂਦੇ ਹਾਂ, ਆਪਾਂ ਆਪ ਵੀ ਨਿਰਭਉ ਹੀ ਹੋ ਜਾਂਦੇ ਹਾਂ। ਬ੍ਰਹਮ ਗਿਆਨੀ ਜਿਹੜਾ ਹੈ ਨਾ, ਜਦੋਂ ਅਭਿਆਸ ਕਰਦਾ ਉਹ ਖੋਦੇ ਓਅੰਕਾਰ ਬਣ ਜਾਂਦਾ, ਭਾਵ ਉੱਥੇ ਉਹ ਆਪ ਹੀ ਨਹੀਂ ਰਹਿੰਦਾ, ਉਹਦਾ ਰੂਪ ਤਬਦੀਲ ਹੋ ਕੇ ਤੂੰ ਤੂੰ ਕਰਦਾ, ਤੂੰ ਹੂਆ ਮੁਝ ਮੈਂ ਰਹਾ ਨਾ ਹੂੰ, ਉਹਦਾ ਨਾਮ ਵੀ ਸੱਤ ਵਿੱਚ ਆ ਜਾਂਦਾ। ਸੱਤ ਨਾਮ ਕਿਉਂ? ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਪਤ ਮੈਂ ਕਿਨ ਜਪਿਓ ਗੁਰਮੰਤ। ਕਰਤਾ ਪੁਰਖ ਬ੍ਰਹਮ ਗਿਆਨੀ ਜਿਹੜਾ ਵਿਧਾਤਾ ਬਣ ਜਾਂਦਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਸ੍ਰਿਸ਼ਟੀ ਤੇ ਰਚਣਹਾਰ ਉਹ ਕਦੋਂ ਬਣ ਜਾਂਦਾ? ਜਦੋਂ ਉਹਦੇ ਵਿੱਚ ਹੀ ਲੀਨ ਹੋ ਜਾਂਦਾ ਆਪ। ਨਿਰਭਉ ਭੈ ਤੋਂ ਰਹਿਤ ਵਾਹਿਗੁਰੂ ਹੈ, ਅਤੇ ਜਿਹੜਾ ਉਹਦੇ ਨਾਲ ਜੁੜ ਜਾਂਦਾ ਉਹਨੂੰ ਵੀ ਭੈ ਤੋਂ ਰਹਿਤ ਕਰ ਲੈਂਦਾ ਆਪ। ਨਿਰਾ ਭਉ ਦੇਣ ਵਾਲਾ ਕਿਹਨੂੰ? ਦੁਸ਼ਟਾਂ ਨੂੰ। ਤੇ ਆਪ ਭੈ ਤੋਂ ਰਹਿਤ ਵਾਹਿਗੁਰੂ। ਨਿਰਵੈਰ ਵੈਰ ਤੋਂ ਰਹਿਤ ਹੈ ਵਾਹਿਗੁਰੂ, ਕਿਉਂਕਿ ਸਿੱਧ ਕਹਿੰਦੇ ਤੁਸੀਂ ਇਕੱਲਾ ਨਿਰਭਉ ਕਹਿ ਦਿੰਦੇ, ਨਿਰਵੈਰ ਕਹਿਣ ਦੀ ਕੀ ਲੋੜ ਸੀ? ਮਹਾਰਾਜ ਕਹਿੰਦੇ ਨਿਰਭਉ ਤਾਂ ਹਰਣਾਕਸ਼ ਵੀ ਹੋਇਆ, ਕਿਸੇ ਤੋਂ ਡਰਦਾ ਹੀ ਨਹੀਂ ਸੀ, ਪਰ ਵੈਰ ਸਾਰਿਆਂ ਨਾਲ ਕਰਦਾ ਸੀ। ਪਰ ਪਰਮਾਤਮਾ ਦਾ ਲੱਖਣ ਕਰਨ ਲਈ ਮੈਨੂੰ ਨਿਰਵੈਰ ਕਹਿਣਾ ਪਿਆ, ਕਿਉਂਕਿ ਵਾਹਿਗੁਰੂ ਵੈਰ ਤੋਂ ਰਹਿਤ ਹੈ, ਵਹਿਲਾਂ ਤੋਂ ਰਹਿਤ ਹੈ। ਵਾਹਿਗੁਰੂ ਜਿਹੜੇ ਨੇ ਵੈਰੀ ਉਹਨਾਂ ਨੂੰ ਖਤਮ ਕਰਨ ਵਾਲਾ, ਨਿਰਵੈਰ ਆਪਣੇ ਗੁਰਸਿੱਖਾਂ ਨੂੰ ਕਰ ਦਿੰਦਾ ਵੈਰੀ ਤੋਂ ਰਹਿਤ। ਅਕਾਲ ਮੂਰਤ, ਕਾਲ ਹੁੰਦਾ ਮੌਤ, ਕਾਲ ਹੁੰਦਾ ਸਮਾਂ, ਮੌਤ ਤੋਂ ਜਿੱਥੇ ਲੱਗ ਜੇ ਅਕਾਲ, ਕਾਲ ਤੋਂ ਰਹਿਤ ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ। ਅਰੂਪੇ ਦਾ ਮਤਲਬ ਰੂਪ ਤੋਂ ਰਹਿਤ, ਆ ਦਾ ਮਤਲਬ ਰਹਿਤ। ਸੋ ਇਸ ਕਰਕੇ ਅਨ ਅੱਖਰ ਜਿਵੇਂ ਲੱਗ ਜਾਂਦਾ ਇੰਗਲਿਸ਼ ਸਾਰੇ ਨਾਲੋਂ ਪਹਿਲਾਂ ਅਨ, ਇਸੇ ਪ੍ਰਕਾਰ ਅਕਾਲ ਮੂਰਤ। ਸੋ ਮੂਰਤ ਦਾ ਮਤਲਬ ਸਿੱਧ ਕਹਿਣ ਲੱਗੇ, ਉਹ ਤਾਂ ਨਾਲੇ ਤੁਸੀਂ ਕਹਿੰਦੇ ਕੋਈ ਮੂਰਤੀ ਨਹੀਂ ਹੈ ਉਹਦੀ, ਮਹਾਰਾਜ ਕਹਿੰਦੇ ਮੂਰਤ ਦਾ ਅਰਥ ਇੱਥੇ ਹਸਤੀ ਹੈ, ਕਾਲ ਤੋਂ ਰਹਿਤ ਹਸਤੀ ਹੈ ਪਰਮਾਤਮਾ, ਸਰੂਪ ਹੈ ਉਹਦਾ ਅਕਾਲ ਮੂਰਤ, ਕਿਉਂਕਿ ਉਹਨੂੰ ਕਦੇ ਮੌਤ ਨਹੀਂ ਆਉਂਦੀ, ਉਹ ਸਾਰਿਆਂ ਨੂੰ ਮੌਤ ਤੋਂ ਬਚਾਉਣ ਵਾਲਾ ਵਾਹਿਗੁਰੂ ਅਜੂਨੀ, ਜੋ ਵਾਹਿਗੁਰੂ ਜੂਨਾਂ ਦੇ ਵਿੱਚ ਨਹੀਂ ਆਉਂਦਾ। ਪਾਠ ਦੀ ਸ਼ੁੱਧਤਾ ਨਾਲ ਨਾਲ ਸ਼ੁਰੂ ਵਿੱਚ ਆਮ ਤੌਰ ਤੇ ਬਾਠੀ ਪਿੰਡਾਂ ਵਿੱਚ, ਹੋਰ ਸਾਰੇ ਥਾਵਾਂ ਤੇ ਜਾਂ ਸਾਡੀ ਸੰਗਤ ਵਿੱਚ ਵੀ ਆਵਾਜ਼ ਆਉਂਦੀ, ਏਕ ਓਅੰਕਾਰ ਕਹਿਣਾ ਜਾਂ ਏਕਮਕਾਰ ਕਹਿਣਾ, ਏਕ ਅੰਕਾਰ ਕਹਿਣਾ। ਅਸਲ ਵਿੱਚ ਟਕਸਾਲੀ ਬੋਲੀ ਵਿੱਚ ਮਹਾਰਾਜ ਨੇ ਦਸਵੇਂ ਪਾਤਸ਼ਾਹ ਜੋ ਸਿਖਾਇਆ ਉਹ ਇੱਕ ਓਅੰਕਾਰ ਹੈ ਪਾਠ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਕਈਆਂ ਦੀ ਬੋਲੀ ਵਿੱਚ ਐਸਾ ਫਰਕ ਹੁੰਦਾ, ਕਈ ਇਲਾਕਿਆਂ ਵਿੱਚ ਉਹ ਕਹਿਣਗੇ ਨਰਵੈਰ ਜਾਂ ਨਰਭਉ, ਨੰਨੇ ਦੀ ਸਿਹਾਰੀ ਛੱਡ ਜਾਂਦੇ ਨੇ। ਗੁਰਬਾਣੀ ਅੰਦਰ ਆਪਾਂ ਨੇ ਨਿਰ ਕਹਿਣਾ, ਨਿਰਵੈਰ ਰਾਰੇ ਨੂੰ ਔਂਕੜ। ਨਿਰਵੈਰ ਕੌਣ ਹੈ? ਪਰਮਾਤਮਾ। ਜੇ ਆਪਾਂ ਰਾਰੇ ਦਾ ਔਂਕੜ ਨਾ ਲਾਈਏ ਇੱਥੇ ਤਾਂ ਮਤਲਬ ਕਿ ਫਿਰ ਤਾਂ ਨਿਰਵੈਰ ਬਹੁ ਵਾਚਕ ਅੱਖਰ ਹੋ ਗਿਆ। ਅਕਾਲ ਮੂਰਤ ਕਾਲ ਤੋਂ ਰਹਿਤ ਹਸਤੀ ਹੈ ਅਜੂਨੀ, ਜੋ ਜੂਨਾਂ ਵਿੱਚ ਨਹੀਂ ਆਉਂਦਾ। ਅਜੂਨੀ ਅੱਖਰ ਨੂੰ ਬੋਲਣ ਵਾਲੇ ਕਈ ਵਾਰ ਕਹਿ ਜਾਂਦੇ ਨੇ, ਜਦ ਆਪਾਂ ਇਕੱਠਾ ਮੂਲ ਮੰਤਰ ਪੜ੍ਹਦੇ ਹਾਂ ਉਦੋਂ ਕਈ ਕਹਿਣਗੇ ਆ ਅਜੂਨੀ, ਉਹ ਆੜੇ ਨੂੰ ਕੰਨਾਂ ਲਾ ਜਾਂਦੇ ਨੇ ਬੋਲਣ ਵਿੱਚ। ਆਜੂਨੀ ਦਾ ਮਤਲਬ ਜੂਨਾਂ ਚ ਆਉਂਦਾ ਹੈ ਅਜੂਨੀ। ਜੂਨੀ ਜੋ ਅੱਜ ਮਾਇਆ ਨਾ ਜਿਹੜੀ, ਇਹ ਤੋਂ ਵੀ ਉੱਨੀ ਦਾ ਮਤਲਬ ਨਿਮਾਣਤਾ ਵਾਲੀ, ਨਿਮਰ ਥੱਲੇ ਹੈ। ਉੱਨੀ ਦਾ ਅਰਥ ਨਾ ਛੋਟੀ ਹੋਣਾ, ਮਾਇਆ ਵੀ ਥੱਲੇ ਹੈ। ਅੱਜ ਨਾਮ ਬ੍ਰਹਮਾ ਦਾ ਵੀ ਹੈ, ਬ੍ਰਹਮਾ ਵੀ ਉਹ ਤੋਂ ਉੱਨੀ ਛੋਟਾ ਹੈ। ਇਉਂ ਇਹ ਤ੍ਰੀ ਵਰਤ ਹੁੰਦੇ ਨੇ। ਅਜੂਨੀ ਜੂਨਾਂ ਤੋਂ ਰਹਿਤ ਹੈ ਪਰਮਾਤਮਾ। ਜਿਹੜਾ ਸਿੱਖ ਇਹ ਮੂਲ ਮੰਤਰ ਦਾ ਅਭਿਆਸ ਕਰੀ ਜਾਂਦਾ ਕਰੀ ਜਾਂਦਾ ਕਰੀ ਜਾਂਦਾ, ਉਹਨੂੰ ਵੀ ਉਹ ਵਾਹਿਗੁਰੂ ਅਕਾਲ ਸਰੂਪ ਹੀ ਬਣਾ ਲੈਂਦਾ, ਅਜੂਨੀ ਜੂਨਾਂ ਤੋਂ ਰਹਿਤ ਕਰ ਦਿੰਦਾ ਗੁਰਸਿੱਖ ਨੂੰ। ਸੈ ਭੰਗ, ਭੰਗ ਅੱਖਰ ਨੰਗਾ ਅੱਖਰ ਹੁੰਦਾ, ਉਸ ਇਹ ਨੰਗੇ ਦੀ ਆਵਾਜ਼ ਦੇਣੀ ਇੱਥੇ, ਸੈ ਭੰਗ। ਕਈ ਲੋਕ ਇਹਨੂੰ ਸੈ ਭੰਗ ਉਚਾਰਨ ਕਰਦੇ ਨੇ, ਸੈ ਭੰਗ ਨਹੀਂ ਲਿਖਿਆ ਹੋਇਆ, ਸੈ ਭੰਗ। ਜਾਤ ਸਾਹਿਬ ਚਾਹੁੰਦਾ ਸਵੈਨ ਭਵ, ਸਵੈਨ ਅਨੁਭਵ ਸੁਤੇ ਸਿੱਧ ਪ੍ਰਕਾਸ਼ ਹੋਣਾ, ਸਵੈਨ ਭਵ। ਸੈ ਭੰਗ ਸੁਤੇ ਪ੍ਰਕਾਸ਼, ਸੁਤੇ ਪ੍ਰਕਾਸ਼ ਜਿਵੇਂ ਆਪਣੇ ਆਪ ਤੋਂ ਹੀ ਪ੍ਰਕਾਸ਼, ਆਪੇ ਆਪ ਨਿਰੰਜਨ ਸੋਏ। ਜਿਵੇਂ ਹੀਰਾ ਨਿਕਲਦਾ ਨਾ ਵੱਡਾ ਹੀਰਾ, ਕੋਹੇ ਨੂਰ ਹੀਰਾ, ਜੇ ਉਹਨੂੰ ਹਨੇਰੇ ਵਿੱਚ ਰੱਖੀਏ ਤਾਂ ਜਗਮਗ ਜਗਮਗ ਕਰਦਾ, ਕਹਿੰਦੇ ਪ੍ਰਕਾਸ਼ ਕਰਦਾ, ਸੁਤੇ ਪ੍ਰਕਾਸ਼ ਕਰਦਾ। ਪਰ ਦੂਜੇ ਜਿਹੜੀਆਂ ਹੋਰ ਚੀਜ਼ਾਂ ਨੇ ਉਹਨਾਂ ਨੂੰ ਲਾਈਟ ਲੈਣ ਦੀ ਲੋੜ ਪੈਂਦੀ ਹੈ। ਸੂਰਜ ਪਰਮਾਤਮਾ ਤੋਂ ਲਾਈਟ, ਖੱਟ ਤੋਂ ਜੋਤੀ ਪ੍ਰਕਾਸ਼, ਜਿੱਥੇ ਪਹਿਲਾਂ ਓਅੰਕਾਰ ਅੱਖਰ ਆਇਆ ਸੀ, ਇਹ ਖੱਟ ਜੋਤੀ ਪ੍ਰਕਾਸ਼ ਵੀ ਦਾ ਨਾਮ ਹੈ। ਅਸਮਾਨ ਵਿੱਚ ਕੀ ਆ ਉਹਦੇ ਆਸਰੇ? ਸੂਰਜ, ਚੰਦਰਮਾ, ਤਾਰੇ, ਅਸਮਾਨ ਦੀ ਬਿਜਲੀ, ਚਾਰ ਚੀਜ਼ਾਂ ਉੱਤੇ ਪ੍ਰਕਾਸ਼ ਲੈਂਦੀਆਂ। ਥੱਲੇ ਧਰਤੀ ਤੇ ਮਨੁੱਖ ਦੀ ਬੁੱਧੀ ਚ ਪ੍ਰਕਾਸ਼ ਹੈ ਉਹਦਾ, ਤੇ ਇੱਕ ਅੱਗ ਵਿੱਚ ਪ੍ਰਕਾਸ਼ ਹੈ। ਖੱਟ ਜੋਤੀ ਪ੍ਰਕਾਸ਼ ਜੋ ਪਰਮਾਤਮਾ ਸਹਿ ਭੰਗ ਸੁਤੇ ਹੀ ਪ੍ਰਕਾਸ਼, ਆਪ ਉਹਨੇ ਕੀ ਤੋਂ ਪ੍ਰਕਾਸ਼ ਲਿਆ? ਕਹਿੰਦੇ ਉਹਨੇ ਕਿਸੇ ਤੋਂ ਲਿਆ, ਉਹ ਆਪਣੇ ਆਪ ਪ੍ਰਕਾਸ਼ਮਾਨ ਹੈ ਤੇ ਪ੍ਰਕਾਸ਼ ਦੇਣ ਵਾਲਾ ਆਪਾਂ ਨੂੰ। ਇਸ ਸਰੂਪ ਦੀ ਪ੍ਰਾਪਤੀ ਜਿਹੜੀ ਆ ਉਹ ਕਹਿੰਦੇ ਗੁਰ ਪ੍ਰਸਾਦ। ਅਸਲ ਵਿੱਚ ਗੁਰ ਦਾ ਅਰਥ ਚੇਤਨ ਵੀ ਹੈ ਤੇ ਪ੍ਰਸਾਦ ਦਾ ਅਰਥ ਆਨੰਦ ਵੀ ਹੈ। ਇਹ ਉਹਦਾ ਲੱਖਣ ਵੀ ਕੀਤਾ ਤੇ ਪਰ ਇਹ ਕਿਹਾ ਕਿ ਗੁਰ ਜੋ ਹੈ ਗੋ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਰੂਪ ਪ੍ਰਕਾਸ਼ ਕਰਦਾ, ਉਹਨੂੰ ਕਹਿੰਦੇ ਗੁਰ। ਇਹ ਗੁਰ ਅੱਖਰ ਵੀ ਦੋ ਅੱਖਰਾਂ ਤੋਂ ਹੋਂਦ ਵਿੱਚ ਆਇਆ। ਗਿਰ ਨਾਮ ਜਿਵੇਂ ਨਿਗਲ ਜਾਣਦਾ, ਇਸ ਤਰ੍ਹਾਂ ਸਤਿਗੁਰੂ ਜੀ ਅਗਿਆਨ ਨੂੰ ਨਿਗਲ ਜਾਂਦੇ ਨੇ, ਇੱਥੋਂ ਗਿਰ ਅੱਖਰ ਤੋਂ ਹੋਂਦ ਵਿੱਚ ਆਇਆ ਗੁਰ। ਤੋ ਇਸੇ ਤਰ੍ਹਾਂ ਗਿਰ ਨਾਮ ਪਹਾੜ ਦਾ, ਤੂੰ ਮੇਰੋ ਮੇਰ ਪਰਬਤ ਸਵਾਮੀ ਉੱਠ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾਮ ਹਮ ਗਿਰਦੇ ਰੱਖ ਲੀਮੀ ਹਰ ਮੇਰੀ। ਇਸ ਕਰਕੇ ਗੁਰ ਅੱਖਰ ਹੋਂਦ ਵਿੱਚ ਆਇਆ ਤੇ ਪ੍ਰਸਾਦ ਪੈਰ ਦੇ ਪੱਪੇ ਚ ਰਾਰਾ ਹੋਣ ਕਰਕੇ ਛੇਤੀ ਬੋਲਣਾ, ਪਰ ਸਾਦ ਨਹੀਂ ਕਹਿਣਾ। ਪਰ ਹੁੰਦਾ ਪਰਾਏ ਦਾ, ਸਾਦ ਹੁੰਦਾ ਸਵਾਦ, ਪਰਾਇਆ ਸਵਾਦ। ਇਸ ਕਰਕੇ ਇਹਦੇ ਸੱਸੇ ਚ ਪੈਰ ਦੇ ਸੱਸੇ ਦੇ ਪੈਰ ਵਿੱਚ ਬਿੰਦੀ ਵੀ ਨਹੀਂ ਲਾਉਣੀ। ਪ੍ਰਸ਼ਾਦ, ਪ੍ਰਸ਼ਾਦ ਹੁੰਦਾ ਖਾਣ ਵਾਲਾ। ਬਹੁ ਗਿਣਤੀ ਆਪਣੀ ਗੁਰ ਪ੍ਰਸ਼ਾਦ ਕਹਿੰਦੀ ਰਹਿੰਦੀ ਆ। ਗੁਰ ਪ੍ਰਸਾਦ ਦੇ ਦੱਦੇ ਨੂੰ ਸਿਹਾਰੀ ਵੀ ਲੱਗੀ ਹੋਈ। ਦੇਖਣ ਨੂੰ ਹਰ ਕੋਈ ਕਹਿੰਦਾ ਮੈਂ ਜੀ ਦਸ ਪੜ੍ਹਿਆ, ਕੋਈ ਕਹਿੰਦਾ ਮੈਂ ਐਮ ਏ ਕੀਤੀ, ਮੈਂ ਤਾਂ ਹੁਣੇ ਪੜ੍ਹ ਦਿੰਦਾ, ਹੁਣੇ ਬਾਣੀ ਸੁਣਾ ਦਿੰਦਾ। ਬਹੁਤ ਲੋਕ ਸਮਝਦੇ ਕਿ ਨਹੀਂ ਪੰਜਾਬੀ ਪੜ੍ਹ ਲਈ ਸਾਨੂੰ ਬਾਣੀ ਪੜ੍ਹਨੀ ਆ ਗਈ। ਬੜੇ ਲੋਕ ਫਿਰ ਜਦੋਂ ਮੂਲ ਮੰਤਰ ਇਕੱਲਾ ਹੀ ਨਹੀਂ ਸੁਣਾਤੇ, ਅੱਠ ਅੱਠ ਗਲਤੀਆਂ ਇਕੱਲੇ ਮੂਲ ਮੰਤਰ ਜਦ ਕਰ ਜਾਂਦੇ ਆ ਨਾ, ਫਿਰ ਪਤਾ ਲੱਗਦਾ ਵੀ ਇਹ ਬਾਣੀ ਪੜ੍ਹਨੀ ਕੋਈ ਸੌਖਾ ਕੰਮ ਨਹੀਂ। ਐਵੇਂ ਨਹੀਂ ਕਿ ਹਰੇਕ ਹੀ ਤਾਬਿਆ ਬਹਿ ਗਿਆ, ਆਹ ਹੁਣ ਲੜੀਵਾਰ ਸਰੂਪ ਮਹਾਰਾਜ ਨੇ ਬਣਾਏ ਸੀ ਤੇ ਫਿਰ ਬਾਛੇਦ ਬਣਾ ਤੇ ਵੀ ਸੌਖਾ ਹੋ ਜੂ ਹਰੇਕ। ਹੁਣ ਹਰੇਕ ਹੀ ਛਾਲ ਮਾਰ ਕੇ ਆ ਮੈਂ ਬਹਿ ਜਾਂਦਾ ਜੀ, ਮੈਂ ਕਰਦਾ ਪਾਠ। ਇਹ ਉਹ ਪੰਜਾਬੀ ਲਿਪੀ ਨਹੀਂ ਹੈ ਜਾਂ ਗੁਰਮੁਖੀ ਲਿਪੀ ਵੀ ਜਿਹੜੀ ਆਪਾਂ ਊਈ ਪੜ੍ਹਦੇ ਚਿੱਠੀ ਨਹੀਂ ਪੜ੍ਹਨੀ ਇਹ ਸਾਰੀ ਬਾਣੀ ਵਿਆਕਰਨ ਅਨੁਸਾਰ ਵੀ ਹੈ ਤੇ ਸੁਤੰਤਰ ਵੀ ਹੈ, ਪਰ ਇਹਨੂੰ ਪੜ੍ਹਨ ਵਿੱਚ ਦੇਖਣਾ ਵੀ ਪੈਂਦਾ ਕਿ ਕਿੱਥੇ ਕਿਹੜਾ ਅਰਥ ਵਰਤਦਾ। ਗੁਰਪ੍ਰਸਾਦ ਮਹਾਰਾਜ ਦੀ ਕਿਰਪਾ ਦੁਆਰਾ ਅਕਾਲ ਪੁਰਖ ਜੀ ਨੇ ਬਚਨ ਕੀਤਾ, ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ ਹੈ, ਤੇਰਾ ਨਾਮ ਗੁਰ ਪਰਮੇਸ਼ਰ ਹੈ, ਤੁਸੀਂ ਗੁਰ ਪਰਮੇਸ਼ਰ ਹੋ, ਮੈਂ ਪਾਰ ਬ੍ਰਹਮ ਪਰਮੇਸ਼ਰ, ਹਾਂ ਪਰਮੇਸ਼ਰੀ, ਮੈਂ ਨਿਰਗੁਣ ਸਰੂਪ ਹਾਂ, ਤੁਸੀਂ ਸਰਗੁਣ ਸਰੂਪ ਹੋ। ਜਦੋਂ ਗੁਰਪ੍ਰਸਾਦ ਤੱਕ ਗੁਰੂ ਨਾਨਕ ਦੇਵ ਜੀ ਨੇ ਸਾਰਾ ਸ਼ਰਵਣ ਕਰ ਲਿਆ ਤਾਂ ਇਹਦੀ ਉਸਤਤ ਕਰਦਿਆਂ ਹੋਏ ਆਪ ਨੇ ਕਿਹਾ, ਜਪ ਜੋ ਜਪਣੇ ਯੋਗ ਹੈ, ਜਪ ਜੀ ਸਾਹਿਬ ਬਾਣੀ ਦਾ ਨਾਮ ਵੀ ਹੈ, ਕਈ ਲੋਕ ਇਹਨੂੰ ਸਲੋਕ ਵੀ ਕਹਿੰਦੇ ਕਿ ਇਹ ਸਲੋਕ ਉਚਾਰਨ ਕੀਤਾ ਹੋਇਆ, ਕਈ ਲੋਕ ਕਹਿੰਦੇ ਸਿੱਧ ਕਰਨ ਲਈ ਕਿਤਾਬਾਂ ਵੀ ਲਿਖੀਆਂ ਗੁਰਪ੍ਰਸਾਦ ਤੱਕ। ਮੈਂ ਕਹਿੰਦਾ ਸਿੱਧ ਕਰਨ ਦੀ ਆਹ ਕਰਨ ਦੀ ਲੋੜ ਕੀ ਹੈ, ਕਿਤਾਬਾਂ ਲਿਖਣ ਦੀ ਕੀ ਲੋੜ ਹੈ, ਜੇ ਇੰਨੀ ਹਿੰਮਤ ਹੈ ਰਜੋ ਤਮੋ ਸਤੋ ਤੋਂ ਉੱਠੇ ਤੇ ਉੱਥੇ ਪੱਜ ਜਾ ਕੇ ਆਪਣੀ ਬਿਰਤੀ ਖੋਲ ਕੇ ਗੁਰੂ ਨਾਨਕ ਸਾਹਿਬ ਨਾਲ ਸਿੱਧੀ ਗੱਲ ਵੀ ਕਰ ਸਕਦੇ ਹਾਂ ਆਪਾਂ। ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ ਜਦ ਕਈ ਰੌਲੇ ਜੇ ਸੀ ਪੰਥ ਵਿੱਚ ਕਈ ਚੀਜ਼ਾਂ ਦੇ, ਤਾਂ ਉਦੋਂ ਗੁਰੂ ਅਰਜਨ ਦੇਵ ਜੀ ਨੂੰ ਸਿੱਧੇ ਪੁੱਛ ਲਿਆ, ਮਹਾਰਾਜ ਆਹ ਕੀ ਹੈ? ਕਹਿੰਦੇ ਇਹ ਭਾਈ ਲਾਖ ਕਰੋੜੀ ਬੰਧਨ ਪਰੇ ਲਿਖਿਆ ਮੈਂ। ਕਹਿੰਦਾ ਮਹਾਰਾਜ ਇਹ ਵਿਆਕਰਨ ਵਾਲੇ ਬੰਧਨਾਂ ਪਰੇ, ਕਹਿੰਦੇ ਉਹ ਕਰੀ ਜਾਣ, ਤੁਸੀਂ ਬੰਧਨ ਪਰੇ ਹੀ ਕਰਨਾ। ਦੂਸਰਾ ਪ੍ਰਸ਼ਨ ਕੀਤਾ, ਮਹਾਰਾਜ ਜੀ ਇਹ ਜਿਹੜੀ ਰਾਗਮਾਲਾ ਦਾ ਰੌਲਾ ਚੱਲ ਰਿਹਾ ਇਹ ਬਾਣੀ ਆਪ ਜੀ ਦੀ? ਮਹਾਰਾਜ ਕਹਿੰਦੇ ਹਾਂ, ਸਾਡੀ ਹੱਥ ਲਿਖਤਾ, ਸ਼ੰਕਾ ਨਾ ਕਰਿਓ ਕੋਈ। ਇਸ ਕਰਕੇ ਇਹ ਜਿਹੜਾ ਰੂਲ ਮੰਤਰ ਦਾ ਪਾਠ ਹੈ ਇਹਦੇ ਬਾਰੇ ਤਾਂ ਅਸੀਂ ਕਈ ਬ੍ਰਹਮ ਗਿਆਨੀਆਂ ਨੂੰ ਪੁੱਛਿਆ, ਤੁਸੀਂ ਗੁਰੂ ਨਾਨਕ ਸਾਹਿਬ ਨੂੰ ਪੁੱਛ ਲਓ, ਅਸੀਂ ਤਾਂ ਆਪ ਚੱਕਰ 'ਚ ਪਏ ਹਾਂ, ਕਿਉਂਕਿ 90% ਲੋਕ ਤਾਂ ਗੁਰਪ੍ਰਸਾਦ ਤੱਕ ਹੀ ਮੰਨੀ ਜਾਂਦੇ ਨੇ। ਇਸ ਕਰਕੇ ਜਦੋਂ ਬਹੁਤ ਗਿਣਤੀ ਨੇ ਰੱਬ ਦੇ ਪਿਆਰਿਆਂ ਨੇ ਮਹਾਰਾਜ ਨੂੰ ਪੁੱਛਿਆ, ਮਹਾਰਾਜ ਨੇ ਆਪ ਦੇ ਹੱਥ ਤੇ ਲਿਖ ਕੇ ਦਿਖਾਤਾ ਸਾਰਾ, ਨਾਨਕ ਹੋਸੀ ਵੀ ਸੱਚ ਦਾ, ਕਹਿੰਦਾ ਮੈਂ ਏਕਾ ਕਿਉਂ ਲਾਇਆ ਤੇ ਫਿਰ ਅਗਲੀ ਪੌੜੀ ਨੂੰ ਏਕਾ ਲਾਉਣ ਦੀ ਮੈਨੂੰ ਕੀ ਲੋੜ ਸੀ, ਮੈਂ ਅੱਗੇ ਦੂਆ ਨਾ ਲਾਉਂਦਾ। ਕਹਿੰਦੇ ਇਸ ਕਰਕੇ ਮੈਂ ਏਕਾ ਲਾਇਆ ਕਿ ਇੱਥੇ ਤੱਕ ਮੁੱਢ ਰੂਪ ਮੂਲ ਮੰਤਰ ਹੈ ਜਿਹੜਾ ਤੁਹਾਨੂੰ ਮੈਂ ਦਿੱਤਾ, ਜਿਹੜਾ ਮੈਨੂੰ ਅਕਾਲ ਪੁਰਖ ਨੇ ਤਾਂ ਗੁਰਪ੍ਰਸਾਦ ਤੱਕ ਹੈ। ਉਸ ਤੋਂ ਬਾਅਦ ਫਿਰ ਨਾ ਮਨ ਦੀ ਸ਼ੰਕਾ ਵੀ, ਫਿਰ ਇੱਕ ਹੋਰ ਸਿੰਘ ਨੂੰ ਮੈਂ ਕਿਹਾ, ਉਹਨੇ ਵੀ ਮੈਨੂੰ ਮਹਾਰਾਜ ਨਾਲ ਬੇਨਤੀ ਕਰਕੇ ਦੱਸਿਆ, ਕਹਿੰਦੇ ਮਹਾਰਾਜ ਨੇ ਕਹਿੰਦੇ ਗੁਟਕਾ ਪ੍ਰਕਾਸ਼ ਕਰ, ਪੋਥੀ ਪ੍ਰਕਾਸ਼ ਕਰਕੇ ਏਕੇ ਤੇ ਹੱਥ ਰੱਖਤਾ, ਮਹਾਰਾਜ ਕਹਿੰਦੇ ਇੱਥੇ ਤੱਕ ਹੈ ਪੜ੍ਹਨਾ। ਕਹਿੰਦੇ ਮਹਾਰਾਜ ਕਈ ਗੁਰਪ੍ਰਸਾਦ ਤੱਕ ਪੜ੍ਹੀ ਜਾਂਦੇ, ਮਹਾਰਾਜ ਕਹਿੰਦੇ ਉਹ ਸਾਡਾ ਹੁਕਮ ਨਹੀਂ ਮੰਨ ਰਹੇ, ਇਸ ਕਰਕੇ ਕਹਿੰਦੇ ਉਹਨਾਂ ਦੀ ਸਾਡੀ ਜ਼ਿੰਮੇਵਾਰੀ ਨਹੀਂ, ਜਿਹੜਾ ਆਪਣੀ ਮਰਜ਼ੀ ਕਰੂਗਾ ਕਹਿੰਦੇ ਸਾਡੀ ਜ਼ਿੰਮੇਵਾਰੀ ਨਹੀਂ, ਜੋ ਸੱਚ ਹੈ ਮੈਂ ਤਾਂ ਉਹ ਕਹਿਣਾ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਆਪਾਂ ਝੂਠ ਕਿਉਂ ਕਹੀਏ ਜਾਂ ਆਪਾਂ ਕਿਉਂ ਡੋਬੀਏ ਕਿਸੇ ਨੂੰ, ਇਹ ਸੱਚਾਈ ਹੈ ਬਿਲਕੁਲ। ਸਾਧ ਸੰਗਤ ਜੀ ਜਪ ਜਪਣੇ ਯੋਗ ਹੈ, ਸਾਰੇ ਜਾਣੇ ਕਹਿੰਦੇ ਜਪੋ ਭਾਈ ਆਦਿ ਸੱਚ, ਮਹਾਰਾਜ ਕਹਿੰਦੇ ਆਦਿ ਜੋ ਮੁੱਢ ਤੋਂ ਹੀ ਲੈ ਕੇ ਸ਼ੁਰੂ ਤੋਂ ਲੈ ਕਰਕੇ ਜਦ ਯੁੱਗਾਂ ਦੇ ਸ੍ਰਿਸ਼ਟੀ ਦੇ ਬਣਨ ਤੋਂ ਪਹਿਲਾਂ ਹੀ ਜੋ ਸੱਚ ਸਰੂਪ ਸੀ, ਸੱਚ ਦੇ ਚੱਚੇ ਨੂੰ ਔਂਕੜ ਆਦਿ ਦੱਦੇ ਸਿਹਾਰੀ ਆਦਿ, ਕਈ ਬਾਲਾ ਹੀ ਆਦਿ ਕਰਕੇ ਲਾ ਹੀ ਲਾ ਦਿੰਦੇ ਨੇ, ਇਹ ਸਾਈਲੈਂਟ ਹੋ ਜਾਂਦੀ ਸੰਥਿਆ ਤੋਂ ਬਾਅਦ। ਸੋ ਜਿਵੇਂ ਕੀਰਤਨ ਸਿੱਖਣ ਵਾਲੇ ਪਹਿਲਾਂ ਜਦੋਂ ਕਰਦੇ ਸਾਰੇ ਗਾਮਾ ਉਗਰ ਕਰਦੇ ਆ, ਫਿਰ ਉਹ ਸ਼ਬਦ ਸਿੱਖਦੇ ਆ ਤਾਂ ਹੋਰ ਤਾਂ ਨਹੀਂ ਲੱਗਦਾ ਵੀ ਸਿੱਖ ਵੀ ਜਾਊ, ਪਰ ਜਦ ਆ ਸਿੱਖ ਲੈਂਦੇ ਕੀਰਤਨ ਤਾਂ ਬੜਾ ਸੋਹਣਾ ਕਰਦੇ ਆ। ਇਸ ਕਰਕੇ ਜਦੋਂ ਆਪਾਂ ਸੰਥਿਆ ਕਰਦੇ ਹਾਂ ਉਦੋਂ ਥੋੜਾ ਜਿਹਾ ਜ਼ਿਆਦਾ ਵਧਾ ਕੇ ਵਿਦਿਆਰਥੀ ਨੂੰ ਦੱਸਣਾ ਪੈਂਦਾ ਆਦੇ ਸੱਚੋ ਸੰਥਿਆ ਵੇਲੇ, ਫਿਰ ਮੁੜ ਕੇ ਥੋੜਾ ਜਿਹਾ ਘੱਟ ਹੋ ਜਾਂਦਾ ਆਦੇ ਸੱਚ ਤੇ ਚ, ਇਹ ਦੋ ਵੱਖੋ ਵੱਖਰੀਆਂ ਬੋਲੀਆਂ ਨੇ। ਆਦੇ ਸੱਚੋ ਜੋ ਅਕਾਲ ਪੁਰਖ ਵਾਹਿਗੁਰੂ ਹੈ, ਸ੍ਰਿਸ਼ਟੀ ਦੇ ਰਚਣ ਤੋਂ ਪਹਿਲਾਂ ਵੀ ਉਹ ਸੱਚ ਹੀ ਸੀ, ਜਿਹਾ ਜਿਹਾ ਉਦੋਂ ਸੀ ਜੁਗ ਆਦਿ ਸੱਚ, ਯੁੱਗ ਆਦਿ ਸੱਚ, ਯੁੱਗਾਂ ਦੇ ਆਦਿ ਮੁੱਢ ਵਿੱਚ ਵੀ ਉਹ ਸੱਚ ਰੂਪ ਸੀ, ਤਾਂ ਸੱਚ ਯੁੱਗ ਬਣਿਆ। ਇਹ ਜੱਜੇ ਨੂੰ ਜਿਹੜਾ ਔਂਕੜ ਲੱਗਿਆ ਹੋਇਆ, ਆਮ ਅਸੀਂ ਸੰਥਿਆ ਬਹੁਤ ਵਿਦਿਆਰਥੀਆਂ ਨੂੰ ਕਰਾਈ ਹੋਣ ਕਰਕੇ ਵਿਦਿਆਰਥੀ ਕਹਿਣਗੇ ਜਗਾਦ ਸੱਚ, ਇਹ ਜਗਾਦ ਦੇ ਜੱਜੇ ਦੇ ਔਂਕੜ ਨੂੰ ਬੋਲਦੇ ਹੀ ਨਹੀਂ। ਜਗਾਦ ਸੱਚ ਦਾ ਮਤਲਬ ਜੱਗ ਆਦਿ ਕਰਨੇ, ਜੇ ਜੱਜੇ ਨੂੰ ਔਂਕੜ ਲੱਗ ਜਾਏ ਉਹ ਬਣਦਾ ਯੁੱਗ, ਯੁੱਗ ਆਦਿ ਸੱਚ, ਜੋ ਯੁੱਗਾਂ ਦੇ ਸ਼ੁਰੂ ਵਿੱਚ ਵੀ ਸੱਚ ਸਰੂਪ ਸੀ, ਹੈ ਵੀ ਸੱਚ, ਜਿਹਾ ਜਿਹਾ ਉਹ ਆਦਿ ਵਿੱਚ ਸੀ ਜੁਗਾਦ ਵਿੱਚ ਸੀ, ਹੈ ਵੀ ਸੱਚ, ਅੱਜ ਵੀ ਉਹ ਸੱਚ ਹੀ ਹੈ। ਅੱਜ ਬਹੁਤ ਸਾਰੇ ਲੋਕ ਕਹਿੰਦੇ ਰੱਬ ਹੈ ਹੀ ਨਹੀਂ, ਦਿਖਾਓ ਰੱਬ, ਰੱਬ ਬਾਰੇ ਕਿੰਤੂ ਪ੍ਰੰਤੂ, ਪਰ ਰੱਬ ਦੇ ਪਿਆਰੇ ਉਹ ਹੈ, ਕੋਲ ਬੈਠਾ ਆਪਣੇ ਗੁਰੂ ਗ੍ਰੰਥ ਸਾਹਿਬ ਵਿੱਚ ਉਹਦੀ ਜੋਤ ਹੈ, ਕੋਲ ਆਪਣੇ ਬਿਲਕੁਲ ਅੰਦਰ ਆਪਣੇ ਹਿਰਦੇ 'ਚ ਹੈ, ਉਹੀ ਕਥਾ ਕਰਾ ਰਿਹਾ, ਉਹੀ ਸੁਣ ਰਿਹਾ, ਉਸੇ ਦੀ ਮਿਹਰ ਹੋਈ ਹੈ ਸਾਰੀ। ਕਹਿਣ ਦੀ ਗੱਲ ਵੱਖਰੀ ਹੁੰਦੀ ਹੈ ਵੀ ਅਸੀਂ ਵਡਿਆਈ ਦੇਣੀ ਕਿਸੇ ਨੂੰ, ਵੀ ਇਹ ਕਰ ਰਿਹਾ ਕਥਾ ਜਾਂ ਉਹ ਕਰਾ ਰਿਹਾ, ਕੋਈ ਨੀ ਕਰ ਰਿਹਾ। ਜੇ ਉੱਪਰ ਚਲੇ ਜਾਈਏ ਚੌਥੇ ਪਦ ਵਿੱਚ, ਤਾਂ ਤੂੰ ਹੀ ਨਿਰੰਕਾਰ ਤਨ ਨਿਰੰਕਾਰ, ਤੇਰੇ ਤੋਂ ਬਿਨਾਂ ਕੋਈ ਕੁਛ ਨੀ ਕਰ ਸਕਦਾ। ਇਹ ਤੇਰੀ ਸਾਡੇ ਤੇ ਮਿਹਰ ਹੋਈ ਸੱਚੇ ਪਾਤਸ਼ਾਹ, ਤੂੰ ਮਿਹਰ ਕਰਕੇ ਸਾਨੂੰ ਇੱਕ ਵਡਿਆਈ ਦਿੱਤੀ ਨਿਮਾਣਿਆਂ ਨੂੰ ਤਾਣਿਆਂ ਨੂੰ। ਸਾਡੇ ਵਰਗੇ ਤਾਂ ਕਈ ਗਰੀਬ ਗੁਰਬੇ ਕੀੜੇ ਕਰਮ ਰੁੜਦੇ ਫਿਰਦੇ ਆ, ਪਰ ਅਕਾਲ ਪੁਰਖੋ ਆਵਾਜ਼ ਇਸ ਕੀਟ ਪ੍ਰਤੀ, ਦਸਵੇਂ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਦੀ ਇਸ ਕੀੜੇ ਪ੍ਰਤੀ ਇਸ ਤਰ੍ਹਾਂ ਹੁਕਮ ਹੋਇਆ, ਆਪਣੇ ਆਪ ਨੂੰ ਉੱਥੇ ਕੀੜਾ ਲਿਖਦੇ ਆ। ਤੇ ਉੱਥੇ ਪਾਤਸ਼ਾਹ ਕਹਿੰਦੇ ਹਮ ਕੀੜੇ ਕਿਰਮ ਸਤਿਗੁਰ ਸਲਾਈ ਕਰ ਦਇਆ ਨਾਮ ਪ੍ਰਗਾਸ। ਗੁਰੂ ਨਾਨਕ ਸਾਹਿਬ ਕਹਿੰਦੇ ਸਗ ਨਾਨਕ ਦੀਵਾਨ ਭਾਵ ਕੂਕਰ ਲਿਖਦੇ ਆ ਆਪਣੇ ਆਪ। ਭਗਤ ਕਬੀਰ ਜੀ ਕਹਿੰਦੇ ਹਮ ਕੂਕਰ ਤੇਰਾ ਦਰਬਾਰ, ਕਿਆ ਹਮ ਕਿਰਮ ਨਾਨ ਨਿਕ ਕੀੜੇ। ਆਪਾਂ ਤਾਂ ਕੁਛ ਵੀ ਨੀ ਹੈਗੇ, ਬਹੁਤ ਸ਼ੁਕਰ ਕਰਦੇ ਹਾਂ ਮਾਲਕਾ, 7 ਅਰਬ ਦੁਨੀਆ ਪਈ ਹੈ ਤੈਨੂੰ ਅਸੀਂ ਮਿਲੇ ਸੀ। ਕਹਿੰਦੇ ਹਾਂ ਤੂੰ ਹੀ ਦੇਖਿਆ ਸੀ। ਕਹਿੰਦੇ ਆਹੀ ਕਮੇਟੀ ਮਿਲੀ ਸੀ, ਹਾਂ ਇਹਨਾਂ ਤੋਂ ਹੀ ਸੇਵਾ ਲੈਣੀ। ਇਹ ਜੇਪੀ ਸਿੰਘ ਵਰਗੇ ਕਿਸੇ ਮਹਾਂਪੁਰਖ ਦੇ ਵਚਨਾਂ ਨਾਲ ਜਿਨ੍ਹਾਂ ਨੇ ਜਨਮ ਲਿਆ, ਉਹ ਫਿਰ ਕੋਈ ਮਹਾਂਪੁਰਖ ਹੀ ਹੁੰਦੇ ਨੇ ਅੱਗੇ। ਪਰ ਅੱਜ ਸੱਚੇ ਪਾਤਸ਼ਾਹ ਨੇ ਜੀ ਕੇ ਪਿਛਲੇ ਜਨਮ ਦੀਆਂ ਕਮਾਈਆਂ ਨੇ, ਹੋਰ ਵੀ ਸਿੰਘ ਇੱਥੇ ਜਿੰਨੇ ਇਕੱਤਰ ਹੋਏ ਨੇ ਸਾਰਿਆਂ ਤੇ ਮਹਾਂਪੁਰਖਾਂ ਦੀ ਬੜੀ ਕਿਰਪਾ, ਗੁਰੂ ਗ੍ਰੰਥ ਸਾਹਿਬ ਦੀ ਕਿਰਪਾ। ਨਾ ਮੈਂ ਤਾਬਿਆ ਬਹਿ ਕੇ ਕਿਸੇ ਦੀ ਵਡਿਆਈ ਕਰਦਾ, ਨਾ ਕਿਸੇ ਬੰਦੇ ਦੀ, ਨਾ ਕਿਸੇ ਹੋਰ ਦੀ। ਸੱਚਾਈ ਮੈਂ ਕਹਿਣਾ ਕਦੇ ਵੀ ਨਹੀਂ ਡਰਿਆ। ਮਹਾਰਾਜ ਨੇ ਬਚਨ ਕੀਤਾ, ਰੋਟੀ ਮੈਂ ਦੇਣੀ ਆ, ਰੋਟੀ ਦਾ ਚਿੰਤਾ ਕਰੀ, ਰੋਟੀ ਕਿਸੇ ਨੇ ਦੇਣੀ ਨਹੀਂ ਤੈਨੂੰ, ਬੰਦੇ ਤਾਂ ਆਸ ਕਰੀ ਕਦੇ। ਰੋਟੀ ਪਹਾੜ 'ਚ ਬੈਠੇਗਾ ਉੱਥੇ ਮਿਲੂ, ਜੰਗਲਾਂ 'ਚ ਵੀ ਮਿਲੂਗੀ, ਇਸ ਕਰਕੇ ਕਿਸੇ ਬੰਦੇ ਦੀ ਮੈਨੂੰ ਆਸ ਹੀ ਨਹੀਂ ਹੁੰਦੀ। ਹੈ ਵੀ ਸੱਚ ਵਾਹਿਗੁਰੂ, ਹੁਣ ਵੀ ਸੱਚ ਹੈ, ਆਪਣੇ ਮਨਾਂ 'ਚ ਝਾਕ ਕੇ ਦੇਖੋ, ਵਾਹਿਗੁਰੂ ਸਾਡੇ ਹਿਰਦੇ 'ਚ ਵੀ ਵੇਖਾ, ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹੈ, ਵਾਹਿਗੁਰੂ ਸਰਵ ਵਿਆਪਕ ਵੀ ਹੈ। ਮਹਾਰਾਜ ਜੀ ਜਦੋਂ ਦੁਨੀਆ ਫਿਰ ਖਤਮ ਹੋ ਜਾਂਦੀ ਉਦੋਂ ਤਾਂ ਵਾਹਿਗੁਰੂ ਦੀ ਹੋਂਦ ਮੁੱਕ ਜਾਂਦੀ ਹੋਣੀ। ਨਾਨਕ ਹੋਸੀ ਪੀ ਸੱਚ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਤਾਂ ਹੋਸੀ ਪੀ ਸੱਚ, ਉਹ ਜਿਵੇਂ ਆਦਿ ਵਿੱਚ ਸੱਚ ਸੀ ਨਾ, ਇਸੇ ਤਰ੍ਹਾਂ ਉਹ ਹੋਸੀ ਪੀ ਸੱਚ ਆਉਣ ਵਾਲੇ ਸਮੇਂ ਵਿੱਚ ਵੀ ਵਾਹਿਗੁਰੂ ਸੱਚ ਰੂਪ ਹੀ ਹੋਵੇਗਾ, ਉਹਨੂੰ ਕੋਈ ਮੇਟਣ ਵਾਲਾ ਨਹੀਂ ਹੈ। ਜਦ ਉਹ ਐਸਾ ਹੈ, ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ, ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜਦ ਉਹ ਵਾਹਿਗੁਰੂ ਹੈ ਸਦਾ ਸਲਾਮਤ, ਇੱਥੇ ਬੜੇ ਬੜੇ ਹੋਏ ਆ ਦੁਨੀਆਂ ਤੇ ਚੜ੍ਹਾਈਆਂ ਕਰ ਜਾਂਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਅਟਲ, ਜੁਗੋ ਜੁਗ ਅਟਲ ਨਹੀਂ ਇਹ, ਇਹ ਤਾਂ ਉਸ ਤੋਂ ਵੀ ਗਾਹ ਹੈ। ਯੁੱਗ ਮੁੱਕ ਜਾਣਗੇ, ਗੁਰੂ ਗ੍ਰੰਥ ਸਾਹਿਬ ਉਵੇਂ ਰਹਿਣਗੇ। ਇਹ ਜੁਗੋ ਜੁਗ ਅਟਲ ਅੱਖਰ ਵੀ ਇੱਥੇ ਫੇਲ ਹੋ ਜਾਂਦਾ ਆ ਕੇ। ਆਹ ਯੁੱਗ ਤਾਂ ਐਵੇਂ ਮਾਮੂਲੀ ਗੱਲਾਂ, ਰੁੱਤਾਂ ਬਦਲਦੀਆਂ ਤੇ ਚਾਰ ਯੁੱਗ ਘੁੰਮਦੇ ਹੀ ਰਹਿੰਦੇ ਆ, ਆਹ ਬ੍ਰਹਿਮੰਡ ਨਾਸ ਹੋ ਜਾਵੇਗਾ, ਪਰ ਸੱਚਖੰਡ ਤੇਰਾ ਪ੍ਰਕਾਸ਼ ਹੀ ਰਹੇਗਾ। ਸੱਚਖੰਡ ਵਸੈ ਨਿਰੰਕਾਰ, ਗੁਰੂ ਗ੍ਰੰਥ ਸਾਹਿਬ ਦਾ ਅਸਲ ਸਰੂਪ ਸੱਚਖੰਡ ਵਿੱਚ ਪ੍ਰਕਾਸ਼ ਹੈ, ਪਹਿਲੇ ਪਾਤਸ਼ਾਹ ਦਾ ਸਰੂਪ ਪ੍ਰਕਾਸ਼ ਹੈ। ਜਦੋਂ ਮੀਆਂ ਮੀਰ ਨੇ ਬਚਨ ਕੀਤਾ ਸੀ ਛੇਵੇਂ ਪਾਤਸ਼ਾਹ ਵੇਲੇ, ਉਸ ਵਕਤ ਬੜੇ ਸਤਿਕਾਰ ਨਾਲ ਮਹਾਰਾਜ ਨੂੰ ਘੋੜੇ ਤੋਂ ਲਾਹ ਕੇ ਲਿਆ, ਰਕਾਬ ਪਕੜੀ ਸੀ, ਚੜ੍ਹਾਉਣ ਵੇਲੇ ਗਿਆ, ਫਿਰ ਰਕਾਬ ਪਕੜ ਕੇ ਚਰਨ ਪਾਇਆ ਮਹਾਰਾਜ ਦਾ। ਸੋ ਲਾਹੌਰ ਦੀ ਗੱਲ ਹੈ, ਸ਼ਾਹਜਹਾਂ ਬੜਾ ਔਖਾ ਹੋਇਆ ਸੀ, ਆਇਆ ਚੱਲ ਕੇ ਬੜਾ ਖਿਜਿਆ ਖਪਿਆ, ਕਹਿਣ ਲੱਗਿਆ ਤੁਸੀਂ ਉਹ ਜਿਹੜੇ ਲੋਕ ਨੇ ਇਹ ਆ ਹਿੰਦੂ ਸਿੱਖ, ਇਹਨਾਂ ਜਿਹੜੇ ਗੁਰੂ ਨੇ, ਤੁਸੀਂ ਇਹਨਾਂ ਨੂੰ ਜਾ ਕੇ ਆ ਲੈਣ ਗਏ ਹੋ, ਛੱਡਣ ਗਏ ਹੋ, ਰਕਾਬ ਪਾਉਂਦੇ ਹੋ, ਇਹ ਤੁਸੀਂ ਕਰਦੇ, ਸਾਡੀ ਬੇਇੱਜ਼ਤੀ ਕਰੀ ਜਾਂਦੇ ਹੋ, ਬਦਨਾਮੀ ਕਰੀ ਜਾਂਦੇ ਹੋ, ਇਹ ਕਿੱਥੇ ਆਪਾਂ। ਫਿਰ ਮੀਆਂ ਮੀਰ ਨੂੰ ਬੜਾ ਗੁੱਸਾ ਆਇਆ, ਬ੍ਰਹਮ ਜਾਨੀ ਸੀ, ਫਿਰ ਪੀਰ ਰਸ਼ ਕਹਿੰਦਾ ਸੁਣੋ, ਸ਼ਾਹਜਹਾਂ ਰਾਜਾ ਹੋਏਗਾ ਆਪਣੀ ਜਗ੍ਹਾ, ਤੇਰੇ ਵਰਗੇ ਕਈ ਫਿਰਦੇ ਆ। ਰਾਤ ਨੂੰ ਜਦੋਂ ਸਮਾਧੀ ਲਾ ਕੇ ਅਸੀਂ ਜਾਂਦੇ ਹਾਂ ਨਾ ਬੇਸ਼ਤਾਂ ਨੂੰ, ਸੱਚਖੰਡ ਨੂੰ ਭਾਵ, ਕਹਿੰਦੇ ਸੱਚਖੰਡ ਦਾ ਦਰਵਾਜ਼ਾ ਇਹ ਖੋਲਦੇ ਨੇ ਉਦੋਂ, ਇਹ ਅੱਲਾ ਤਾਲਾ ਆਪ ਆਇਆ ਹੋਇਆ ਸ੍ਰਿਸ਼ਟੀ ਤੇ, ਜਿਸ ਸਰੂਪ ਦਾ ਉੱਥੇ ਪ੍ਰਕਾਸ਼ ਹੁੰਦਾ ਉਸੇ ਦਾ ਹੀ ਇੱਥੇ ਹੁੰਦਾ, ਜਿਹਦਾ ਇੱਥੇ ਹੁੰਦਾ ਉਹਦਾ ਹੀ ਉੱਥੇ ਹੁੰਦਾ। ਹੁਣ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੱਚਖੰਡ ਦੇ ਵਿੱਚ ਹੈ, ਤੇ ਸੱਚਖੰਡ ਨੇ ਕਦੇ ਨਾਸ ਨਹੀਂ ਹੋਣਾ, ਤੇ ਗੁਰੂ ਗ੍ਰੰਥ ਸਾਹਿਬ ਸਦਾ ਸਲਾਮ ਤੁਰਕੀ ਬਾਣੀ ਹੈ। ਇਸ ਕਰਕੇ ਮਹਾਰਾਜ ਨੇ ਆਪਾਂ ਨੂੰ ਮੂਲ ਮੰਤਰ ਦੇ ਰਾਹੀਂ ਪਾਵਨ ਉਪਦੇਸ਼ ਪਹਿਲੇ ਦਿਨਾਂ 'ਚ ਬਖਸ਼ਿਸ਼ ਕੀਤਾ ਕਥਾ ਦੇ ਵਿੱਚ, ਅਤੇ ਵਿਸਤਾਰ ਸਾਹਿਬ ਜੋ ਮੈਨੂੰ ਮਹਾਰਾਜ ਨੇ ਗਿਆਨ ਦਿੱਤਾ, ਜੋ ਮਹਾਂਪੁਰਖਾਂ ਨੇ ਦੱਸਿਆ, ਜੋ ਬ੍ਰਹਮ ਗਿਆਨੀਆਂ ਨੇ ਦੱਸਿਆ, ਜੋ ਰੱਬ ਦੇ ਪਿਆਰਿਆਂ ਨੇ ਦੱਸਿਆ, ਉਹੀ ਸੁਣਾਇਆ। ਆਪਣੇ ਕੋਲੋਂ ਕੋਈ ਗੱਲ ਆ ਕੇ ਸੁਣਾਈ, ਆਪਣੇ ਪ੍ਰੈਕਟੀਕਲਾਂ 'ਚ ਵੀ ਸਭ ਕੁਛ ਸੁਣਾਉਂਦਾ ਮੈਂ। ਪ੍ਰੈਕਟੀਕਲ ਇਸ ਕਰਕੇ ਕਰਦਾ ਇਹ ਕਮਾਈ ਹੋ ਜਾਵੇ, ਤਾਂ ਕਿ ਮੈਨੂੰ ਵੀ ਆਪ ਨੂੰ ਸੱਚਾਈ ਪਤਾ ਲੱਗ ਜਾਵੇ। ਮੈਂ ਗਲਤ ਗੱਲ ਦੱਸਾਂ ਮੈਂ ਦੋਸ਼ੀ ਹੋਵਾਂਗਾ, ਮੈਂ ਗੁਰੂ ਕਾ ਦੇਣਦਾਰ ਹੋਊਂਗਾ ਜੇ ਮੈਂ ਕੋਈ ਗਲਤ ਗੱਲ ਕਹੀ ਹੋਵੇ। ਹਾਂ, ਜੇ ਕੋਈ ਹੋਰ ਕਹਿੰਦਾ ਉਹ ਗੁਰੂ ਕਾ ਦੇਣਦਾਰ ਹੈ, ਉਹਨੂੰ ਇੱਕ ਵਾਰ ਜਮਦੂਤਾਂ ਕੋਲ ਜਾਣਾ ਹੀ ਪੈਣਾ, ਜਿੰਨਾ ਮਰਜ਼ੀ ਜ਼ੋਰ ਲਾ। ਜਿਹੜੇ ਬੰਦੇ ਬਾਣੀ ਤੇ ਕਿੰਤੂ ਪ੍ਰੰਤੂ ਕਰਦੇ ਨੇ, ਉਹਨੂੰ ਜਮਦੂਤ ਦੇ ਸਾਹਮਣੇ ਖੜਨਾ ਹੀ ਪੈਣਾ, ਧਰਮਰਾਜ ਨੂੰ ਲੇਖਾ ਦੇਣਾ ਹੀ ਪੈਣਾ, ਚਾਹੇ ਕਿੰਨਾ ਹੀ ਵੱਡਾ ਹੋਵੇ, ਕਿੰਨਾ ਹੀ ਜ਼ੋਰ ਲਾ ਲਵੇ। ਜਿਹੜਾ ਬਾਣੀ ਦੀ ਸੱਚਾਈ ਨੂੰ ਪ੍ਰਗਟ ਕਰੂ, ਸਹੀ ਕਹੂਗਾ, ਉਹਦੇ ਉੱਤੇ ਗੁਰੂ ਨਾਨਕ ਸਾਹਿਬ ਨਿਰੰਕਾਰ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਰਹੂ ਸਦਾ। ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਜਿੰਨੀ ਥਾਂ ਤੇ ਗੁਰਸਿੱਖ ਅੱਜ ਸੁਣ ਰਹੇ ਨੇ ਕਥਾ ਹੋਰ ਵੀ, ਮੇਰਾ ਤਾਂ ਸਾਰਿਆਂ ਨੂੰ ਇਹੀ ਰਾਏ ਆ, ਅੰਮ੍ਰਿਤ ਛਕਣ ਤੋਂ ਵੀ ਪਹਿਲਾਂ 1.25 ਲੱਖ ਮੂਲ ਮੰਤਰ ਕਰ ਲਵੇ ਸਿੱਖ, ਅੰਮ੍ਰਿਤ ਛਕਣ ਤੋਂ ਬਾਅਦ ਵੀ 1.25 ਲੱਖ ਮੂਲ ਮੰਤਰ ਇੱਕ ਵਾਰ ਕਰ ਲੈਣਾ ਚਾਹੀਦਾ, ਤੇ ਜਿਹੜੇ ਜਿਹਨਾਂ ਕੋਲ ਜ਼ਿਆਦਾ ਟਾਈਮ ਹੈ ਉਹ 5 ਲੱਖ 10 ਲੱਖ 36 ਲੱਖ ਭਾਵੇਂ 1 ਕਰੋੜ ਮੂਲ ਮੰਤਰ ਕਰੇ। ਮੂਲ ਮੰਤਰ ਦੇ ਅਭਿਆਸ ਵਿੱਚ ਜਿਹੜੀ ਤਾਕਤ ਹੈ ਇਹ ਦੁਨੀਆਂ 'ਚ ਤਿੰਨਾਂ ਲੋਕਾਂ ਵਿੱਚ ਕਿਸੇ 'ਚ ਤਾਕਤ ਨਹੀਂ ਹੈ। ਮਹਾਂਪੁਰਖਾਂ ਨੇ ਬਚਨ ਕੀਤਾ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨੇ, ਕੋਈ ਸਿੰਘ ਪੁੱਛੀ ਮੜਾ ਆਹ ਸ਼ਬਦ ਕਾਹਦੇ ਲਈ, ਆਹ ਸ਼ਬਦ ਕਾਹਦੇ ਲਈ, ਆਹ ਸ਼ਬਦ ਰੋਜ਼ ਹੀ ਪੁੱਛਣ ਆ ਜਾ ਕਰੇ। ਸੰਤ ਹੱਸ ਕੇ ਕਹਿੰਦੇ ਭਾਈ ਸਿੰਘਾਂ ਸਾਡੀ ਹੱਥ ਜੋੜ ਕੇ ਇੱਕ ਬੇਨਤੀ ਹੈ ਕੀ? ਕਹਿੰਦੇ ਤਾਂ ਸਿਰੇ ਦੀ ਇੱਕ ਗੱਲ ਦੱਸਦਿਆਂ। ਕਹਿੰਦੇ ਹਾਂਜੀ। ਕਹਿੰਦੇ ਮੂਲ ਮੰਤਰ ਕਰੀ ਜਾ ਬਸ, ਮੈਨੂੰ ਪੁੱਛਣ ਨਾ ਆਇਆ ਕਰ ਆਹ ਸ਼ਬਦ ਕਾਹਦੇ, ਆਹ ਕਾਹਦੇ ਲਈ ਹੈ। ਕਹਿੰਦੇ ਜਿਹਨੇ ਮੂਲ ਮੰਤਰ ਕਰ ਲਿਆ ਇਹ ਸਾਰੀਆਂ ਹੀ ਇੱਛਾਵਾਂ ਪੂਰੀਆਂ ਕਰ ਦਿੰਦਾ ਮੂਲ ਮੰਤਰ ਉਹਦੀਆਂ। ਮੂਲ ਮੰਤਰ ਸਾਰਿਆਂ ਦਾ ਹੀ ਸ਼੍ਰੋਮਣੀ ਹੈ। ਇਸ ਕਰਕੇ ਬਹੁਤੇ ਚੱਕਰਾਂ 'ਚ ਪੈਣ ਦੀ ਬਜਾਏ, ਜਿਵੇਂ ਜਪਜੀ ਸਾਹਿਬ ਦਾ ਮਹਾਤਮ ਸੁਣਾਇਆ ਸੀ, ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕਿਸ ਨੇ 10 ਬੰਦਿਆਂ ਨੇ ਉੱਥੇ ਵੀ ਦੇ ਤਾਈ ਚਿੱਠੀ ਜੀ, ਇਹ ਜਪਜੀ ਸਾਹਿਬ ਦਾ ਮਹਾਤਮ ਜਿਹੜਾ ਸ਼ਰਧਾ ਪੂਰਨ 'ਚ ਭਾਈ ਮਨੀ ਸਿੰਘ ਨੇ ਲਿਖਿਆ ਉਹ ਬੰਦ ਕਰਨਾ ਚਾਹੀਦਾ, ਸ਼ਬਦਾਂ ਦਾ ਅਭਿਆਸ ਬੰਦ ਕਰਨਾ ਚਾਹੀਦਾ, ਇਹ ਸਾਰੇ ਬੰਦ ਕਰਨ ਤੇ ਹੀ ਲੱਗੇ ਹੋਏ ਨੇ। ਹੌਲੀ ਹੌਲੀ ਕਹਿਣਗੇ ਗੁਰਦੁਆਰਾ ਵੀ ਬੰਦ ਕਰਨਾ ਚਾਹੀਦਾ। ਇੱਕ ਦਿਨ ਇਹੋ ਜਿਹਾ ਆਊਗਾ, ਅੱਜ ਮੈਂ ਕਹਿਤਾ ਤੇ ਤੁਸੀਂ ਨੋਟ ਕਰ ਲਿਓ ਗੱਲ, ਇੱਕ ਦਿਨ ਲੋਕ ਕਹਿਣਗੇ ਗੁਰਦੁਆਰੇ ਲੋੜ ਹੀ ਨਹੀਂ, ਇੱਥੇ ਕੀ ਲੋੜ ਹੈ, ਇੱਥੇ ਤਾਂ ਕਾਲਜ ਸਕੂਲ ਬਣਾ ਲੈਣਾ ਚਾਹੀਦਾ, ਬੱਚਿਆਂ ਦੀ ਪੜ੍ਹਾਈ ਹੋਊਗੀ, ਹੁਣ ਵੀ ਕਹਿੰਦੇ ਲੋਕ। ਪਰ ਅਸੀਂ ਕਿਸੇ ਦੇ ਮੁਤਾਬਕ ਨਹੀਂ ਚੱਲਣਾ, ਅਸੀਂ ਆਪਣੇ ਗੁਰੂ ਦੇ ਸਿੱਖ ਹਾਂ, ਅਸੀਂ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਚੱਲਣਾ। ਇਸ ਕਰਕੇ ਜਿਹੜਾ ਮੂਲ ਮੰਤਰ ਹੈ ਜਪਜੀ ਸਾਹਿਬ ਦੇ ਪਾਠ, ਇੱਕ ਇੱਕ ਪੌੜੀ ਦਾ ਮਹਾਰਤ ਤਾਂ ਉਹ ਦੱਸਿਆ, ਪਰ ਮੈਂ ਬੇਨਤੀ ਉਹਦੇ 'ਚ ਕੀਤੀ ਹੋਈ ਹੈ ਕਿ 21 ਪਾਠ ਜਾਂ 25 ਪਾਠ ਜਪਜੀ ਸਾਹਿਬ ਦੇ ਜਿਹੜਾ ਰੋਜ਼ ਕਰੇਗਾ ਉਹਦਾ ਕੋਈ ਮੋਰਚਾ ਨਹੀਂ ਅੜੇਗਾ। 25 ਜਪਜੀ ਸਾਹਿਬ ਰੋਜ਼ ਕਰੀ ਜਾਓ, 5 ਬਾਣੀਆਂ ਦਾ ਨਿਤਨੇਮ, 5 ਗ੍ਰੰਥੀ ਰੋਜ਼ ਪੜ੍ਹੋ, ਸਤਿਗੁਰੂ ਕਿਰਪਾ ਕਰਨਗੇ। ਸਵੈਤਾ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਸਤਿਗੁਰੂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣ, ਆਪ ਜੀ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਿਓ, ਕੋਈ ਕੌੜਾ ਅੱਖਰ ਕਹਿ ਗਿਆ ਮੈਂ ਮਾਫ਼ ਕਰਨਾ, ਕੋਈ ਦਲੀਲ ਵਾਲੀ ਗੱਲ ਹੋਵੇ ਆਪਾਂ ਫਿਰ ਵਿਚਾਰ ਵੀ ਕਰ ਸਕਦੇ ਹਾਂ ਆਪਸ ਦੇ ਵਿੱਚ, ਸਤਿਗੁਰੂ ਕਿਰਪਾ ਕਰਨ। ਸੋ ਪਹਿਲੇ ਦਿਨ ਅੱਜ ਸਤਿਗੁਰੂ ਜੀ ਨੇ ਸਾਡੇ ਤੋਂ ਬੁੱਧੀ ਵਿੱਚ ਆਪਣਾ ਹੀ ਬਲ ਦੇ ਕੇ ਕਥਾ ਕਰਵਾਈ ਹੈ, ਜੋ ਕਹਾਇਆ ਸੋ ਕਹਿ ਦਿੱਤਾ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ। ਸਾਡੇ ਸਤਿਕਾਰਯੋਗ ਟਕਸਾਲ ਦੇ ਬਹੁਤ ਸੀਨੀਅਰ ਸਿੰਘ ਭਾਈ ਧਰਮ ਸਿੰਘ ਜੀ ਉਹ ਵੀ ਪਹੁੰਚੇ ਹੋਏ ਨੇ, ਅਤੇ ਭਾਈ ਬਲਦੇਵ ਸਿੰਘ ਜੀ ਸਾਡੇ ਬੜੇ ਪੁਰਾਤਨ ਸਿੰਘ ਨੇ, ਇਹ ਵੀ ਪਹੁੰਚੇ ਹੋਏ ਨੇ, ਅਤੇ ਹੋਰ ਸੰਗਤਾਂ ਵੀ ਪਹੁੰਚੀਆਂ ਹੋਈਆਂ ਨੇ ਜਿੱਥੇ ਸਾਰੇ ਸਿੰਘ ਪਹੁੰਚ ਕੇ, ਤੋ ਕਈ ਸਿੰਘ ਨਹੀਂ ਵੀ ਪਹੁੰਚ ਸਕੇ ਸਮੇਂ ਸਿਰ, ਉਹ ਵੀ ਬਾਅਦ 'ਚ ਪਹੁੰਚ ਜਾਣਗੇ। ਸਤਿਗੁਰੂ ਕਿਰਪਾ ਕਰਨਗੇ ਆਉਣ ਵਾਲੇ ਸਮਿਆਂ ਦੇ ਵਿੱਚ। ਸਾਰੇ ਸਿੰਘਾਂ ਨੂੰ ਬੇਨਤੀ ਹੈ ਭਾਈ ਅਰਦਾਸ ਕਰ ਦਿਆ ਕਰੋ ਬਸ, ਇਹ ਜਿਹੜੀ ਅਰਥਾਂ ਦੀ ਟਕਸਾਲ ਹੈ ਅੱਗੇ ਅਰਥ ਚਲਾਉਣੇ, ਸਿਖਾਉਣੇ, ਸੁਣਾਉਣੇ, ਜੋ ਗੁਰੂ ਸਾਹਿਬ ਨੇ ਸੇਵਾਦਾਰਾਂ ਦੀ ਸੇਵਾ ਲਈ ਹੈ, ਸਤਿਗੁਰੂ ਇਹ ਸੇਵਾ ਸਾਡੇ ਤੋਂ ਲੈਂਦੇ ਰਹਿਣ, ਅਸੀਂ ਆਪਣਾ ਜੀਵਨ ਸਫਲਾ ਕਰ ਸਕੀਏ। ਸਰਬੱਤ ਦੇ ਭਲੇ ਲਈ ਆਪਾਂ ਇਹ ਕਥਾ ਸ਼ੁਰੂ ਕੀਤੀ ਹੈ, ਸੰਸਾਰ ਅੰਦਰ ਸ਼ਾਂਤੀ ਲਈ ਇਹ ਕਥਾ ਕੀਤੀ ਹੈ। ਜਿਵੇਂ ਰਸ਼ੀਆ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਖੋਜ ਕਰਕੇ 123 ਗ੍ਰੰਥਾਂ ਦਾ ਅਧਿਐਨ ਕਰਕੇ ਇੱਕ ਗੱਲ ਕਹੀ, ਜੇ 3ਵੀਂ ਵਰਲਡ ਵਾਰ ਨੂੰ ਕੋਈ ਰੋਕ ਸਕਦਾ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਜੇ ਸਾਰੀ ਦੁਨੀਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਚੱਲ ਪਵੇ 3ਵੀਂ ਵਰਲਡ ਵਾਰ ਨਹੀਂ ਹੋ ਸਕਦੀ ਫਿਰ, ਕਹਿੰਦੇ ਫਿਰ ਦੁਨੀਆਂ 'ਚ ਸ਼ਾਂਤੀ ਹੋ ਸਕਦੀ। ਇਹਨਾਂ ਅਧਿਐਨ ਤਾਂ ਉਸ ਦੇਸ਼ ਨੇ ਕਰ ਲਿਆ, ਔਰ ਮਾਸਕੋ ਵਿੱਚ ਗੁਰੂ ਘਰ ਲਈ ਥਾਂ ਵੀ ਦੇ ਦਿੱਤੀ ਉਹਨਾਂ ਨੇ, ਔਰ ਗੁਰੂ ਘਰ ਉੱਥੇ ਬਣ ਵੀ ਗਿਆ ਹੁਣ। ਇਸ ਕਰਕੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕੀਤਾ, ਦਾ ਹੋਲੀ ਸੁਪਰੀਮ ਬੁੱਕ ਲਿਖਿਆ ਹੀ ਹੋਇਆ ਨਿਊਯਾਰਕ ਦੇ ਵਿੱਚ, 7ਵੀਂ ਮੰਜ਼ਿਲ ਤੇ ਜਾ ਕੇ ਲਿਖਿਆ ਲਾਇਬ੍ਰੇਰੀ ਵਿੱਚ, ਪਤਾ ਨਹੀਂ ਕਿਹੜੇ ਥਾਂ ਤੇ ਦੱਸਦੇ ਨੇ। ਇਸ ਕਰਕੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਰਿਆਂ ਨਾਲੋਂ ਸ਼੍ਰੋਮਣੀ ਹੈ, ਸ਼੍ਰੋਮਣੀ ਮੰਨ ਕੇ ਬਾਣੀ ਪੜ੍ਹੀਏ, ਸਤਿਗੁਰੂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣ, ਪਿਆਰ ਸਤਿਕਾਰ ਨਾਲ ਸਾਰੀ ਸੰਗਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।